पद पंकज वंदन पद पंकज वंदन सिमरो अंगद दुख निकंदन गुर अमरदास ध्याओ हृदय नित ध्याओ श्री गुरु रामदास गुण गाओ गुरु अर्जुन बेगन के नाशक बेगन के नाशक श्री हर गोविंद शुभ सुमत प्रकाशक श्री हर राय नाम कार जोरी नाम कार जोरी श्री हर कृष्ण मनाओ तेग बहादुर परम कृपाला वाहिगुरु परम कृपाला श्री गुरु गोविंद सिंह विशाला तरों तरा तार पुन पुन शीसा वाहे गुरु पुन पुन शीसा बंदों बार बार जगदीशा जा मह अमृत ज्ञान है माणिक भगत मैराग श्री गुरु ग्रंथ साहिब उधद बंदों कर अनुराग एकंकारा सतगुरु तेह प्रसाद सच होए वाहे गुरु जी की फतेह है बिघ्नों विनाशन सोए वाहे गुरु जी की फतेह है बिघ्नों विनाशन सोए
श्री वाहे गुरु जी ग्राम नार नर सब तब कहियो पीर मारते सब किछ दहयो गुर की सिखी जब ते लीना तब ते होयो सब किछ हीना
वाहिगुरु जी का खालसा वाहिगुरु जी की फतेह जुग हो जुग अटल चवर शतर तखत दे मालिक तन तन साहिब सतगुरु श्री गुरु ग्रंथ साहिब महाराज सचे पातशाह जी दी पावन पवित्र हजूरी अंदर जुड़ बैठी साध संगत जियो आप जी वड पागे हो जो निता प्रति सतगुरु जी दे पावन पवित्र चरण कमलां विच जुड़ मिल बैठ के गुरु की अमृतमयी बाणी दा कीर्तन श्रवण करदे हो और उपरंत लड़ीवार गुर इतिहास दी कथा आप जी गुरु के स्वारू श्रवण करन वास्ते सतगुरु जी दे पवित्र चरणां दी हाजरी करदे हो साध संगत कल दे दीवान अंदर गुर इतिहास दी कथा इथों तक ਅਸਾਂ ਨੇ ਵਿਚਾਰੀ ਔਰ ਸ਼ਰਵਣ ਕੀਤੇ। ਭਾਈ ਮਨ ਜੀ ਨੇ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਬੇਨਤੀ ਕੀਤੀ, ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਸਤਿਗੁਰਾਂ ਨੇ ਕਿਹਾ, ਮਨ ਜੀ, ਸਿੱਖੀ ਬੜੀ ਸੂਖਸ਼ਮ ਖੰਡੇ ਧਾਰ ਦੇ ਉੱਪਰ ਚੱਲਣ ਵਾਲੀ ਗੱਲ ਹੈ। ਤੇਰਾ ਮਾਨ ਸਨਮਾਨ ਚੌਧਰ ਆਦਿਕ ਤੇਰੇ ਕੋਲ ਅੱਜ ਹੈ, ਇਹ ਫਿਰ ਤੇਰੇ ਕੋਲ ਨਹੀਂ ਰਹਿ। ਭਾਈ ਮੰਜ ਸਾਹਿਬ ਕਹਿਣ ਲੱਗੇ, ਪਾਤਸ਼ਾਹ ਜਿਵੇਂ ਵੀ ਹੋਵੇ, ਮੈਨੂੰ ਕਿਰਪਾ ਕਰਕੇ ਸਿੱਖੀ ਦੀ ਇਹ ਅਮੋਲਕ ਦਾਤ ਬਖਸ਼ੋ। ਮੈਂ ਹਮੇਸ਼ਾ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਜੁੜ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਰਹਾ। ਜਿਵੇਂ ਗੁਰੂ ਕੇ ਸਵਾਰ ਸਤਿਗੁਰਾਂ ਨੇ ਫਿਰ ਕਿਹਾ, ਭਾਈ ਮੰਜ ਸਾਹਿਬ ਜੀ ਨੇ ਉਸੇ ਤਰ੍ਹਾਂ ਕੀਤਾ, ਆਪਣੇ ਘਰ ਵਿੱਚ ਸਖੀ ਸਰਵਰ ਦੀ ਬਣੀ ਹੋਈ ਸਮਾਧ ਨੂੰ ਢਾ ਦਿੱਤਾ। ਹੁਣ ਕਵੀ ਜੀ ਕਹਿੰਦੇ ਨੇ, ਜੋ ਸਤਿਗੁਰਾਂ ਨੇ ਕਿਹਾ ਸਾਰਾ ਕੁਝ ਹੁਣ ਉੱਥੇ ਇਸੇ ਤਰ੍ਹਾਂ ਹੋਣ ਲੱਗਾ। ਨਗਰ ਨਿਵਾਸੀ ਲੋਕਾਂ ਨੇ ਭਾਈ ਮੰਝ ਨੂੰ ਜਾ ਕੇ ਸਮਝਾਇਆ, ਆਖਿਆ, ਭੋਲਿਆ, ਆ ਸਾਰਾ ਕੁਝ ਤੇਰਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਤੂੰ ਪੀਰ ਦੀ ਕਬਰ ਸਮਾਧ ਨੂੰ ਘਰੋਂ ਢਾ ਦਿੱਤਾ। ਇਹ ਸਭ ਕੁਝ ਪੀਰ ਦੀ ਮਾਰ ਤੈਨੂੰ ਪਈ ਹੈ। ਤੂੰ ਸਿੱਖੀ ਵਾਲੇ ਪਾਸੇ ਲੱਗ ਗਿਆ, ਤੂੰ ਛੱਡ ਸਿੱਖੀ ਨੂੰ, ਤੇ ਅੱਜ ਵੀ ਤੂੰ ਉਸੇ ਤਰ੍ਹਾਂ ਪੀਰ ਦੀ ਉਪਾਸ਼ਨਾ ਕਰ, ਤੈਨੂੰ ਸਾਰਾ ਕੁਝ ਉਸੇ ਤਰ੍ਹਾਂ ਫਿਰ ਮਿਲ ਜਾਏਗਾ। ਗੁਰੂ ਕੇਸਵਾਰੂ ਇਹ ਬੋਲ ਜਦੋਂ ਭਾਈ ਮੰਝ ਸਾਹਿਬ ਨੇ ਚੁਣੇ ਸੁਣੇ ਤਾਂ ਸੁਣ ਕੇ ਕਹਿਣ ਲੱਗੇ, ਐ ਭਾਈ, ਹੁਣ ਤਾਂ ਮੈਂ ਗੁਰੂ ਸਾਹਿਬ ਦਾ ਸਿੱਖ ਹੋ ਚੁੱਕਾ ਵਾਂ, ਸਤਿਗੁਰਾਂ ਦਾ ਉਪਦੇਸ਼ ਸਤਨਾਮ ਜਪਣ ਲੱਗਾ ਹਾਂ, ਮੈਨੂੰ ਹੁਣ ਕਿਸੇ ਵੀ ਪੀਰ ਮੀਰ ਦੀ ਪਰਵਾਹ ਨਹੀਂ ਹੈ, ਜੋ ਮਰਜ਼ੀ ਹੋਵੇ, ਹੁਣ ਮੈਂ ਸਿੱਖੀ ਤੋਂ ਪਿੱਛੇ ਨਹੀਂ ਹਟਾਂਗਾ। ਗੁਰੂ ਕੇਸਵਾਰੂ ਭਾਈ ਮੰਝ ਜੀ ਇਸ ਤਰ੍ਹਾਂ ਅੱਗੋਂ ਕਹਿੰਦੇ ਨੇ। ਇੱਥੋਂ ਅੱਗੇ ਪ੍ਰਸੰਗ ਦੀ ਵਿਚਾਰ ਗੁਰੂ ਕੇਸਵਾਰੂ ਆਪਾਂ ਹੁਣ ਆਰੰਭ ਕਰਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਸਮੂਹ ਮਾਈ ਭਾਈ ਇੱਕ ਵਾਰੀ ਰਸਨਾ ਕਰੋ ਪਵਿੱਤਰ, ਤੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਬਖਸ਼ਿਸ਼ ਮਿਰਾਮਤ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੁਣਤ ਮਨ ਨੇ ਬਾਕ ਉਚਾਰੇ, ਮੈਂ ਸਿੱਖ ਭਾ ਅਬ ਸਤਿਗੁਰ ਦੁਆਰੇ।
ਨਗਰ ਨਿਵਾਸੀ ਲੋਕਾਂ ਦੀਆਂ ਸਾਰੀਆਂ ਗੱਲਾਂ ਭਾਈ ਮੰਝ ਸਾਹਿਬ ਨੇ ਸੁਣੀਆਂ ਤੇ ਸੁਣ ਕੇ ਅੱਗੋਂ ਬਚਨ ਆਖੇ, ਐ ਭਾਈ, ਮੈਂ ਤਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਦੁਆਰੇ ਦਾ ਸਿੱਖ ਬਣ ਚੁੱਕਾ ਹਾਂ।
ਹੋਰ ਪਦਾਰਥ ਕਾਮ ਨ ਮੇਰੇ, ਲਿਓ ਮੁਕਤ ਹੋਏ ਅਨੰਦ ਕਨੇਰੇ।
ਭਾਈ ਮੰਝ ਜੀ ਕਹਿਣ ਲੱਗੇ, ਅੱਜ ਦੁਨੀਆਂ ਦੇ ਜਿੰਨੇ ਪਦਾਰਥ ਨੇ ਇਹ ਸਾਰੇ ਕੂੜ ਨੇ, ਝੂਠ ਨੇ, ਮੈਨੂੰ ਇਹਨਾਂ ਕੂੜੇ ਪਦਾਰਥਾਂ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਮੈਂ ਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਲਿਓ ਮੁਕਤ ਹੋਏ ਅਨੰਦ ਕਨੇਰੇ, ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਮੁਕਤੀ ਦੀ ਦਾਤ ਪ੍ਰਾਪਤ ਕਰਾਂਗਾ, ਆਤਮਕ ਆਨੰਦ ਪ੍ਰਾਪਤ ਕਰਾਂਗਾ, ਜਿਸ ਆਨੰਦ ਨੂੰ ਪ੍ਰਾਪਤ ਕਰਕੇ ਸਭ ਕੁਝ ਮਿਲ ਜਾਂਦਾ ਹੈ।
ਗੁਰ ਤੇ ਹੀ ਅਬ ਸਭ ਕਿਛ ਹੋਈ, ਪੀਰ ਮੀਰ ਸੋ ਕਾਮ ਨਾ ਕੋਈ।
ਕਹਿਣ ਲੱਗੇ ਵੀ ਗੁਰੂ ਦੀ ਕਿਰਪਾ ਦੁਆਰਾ ਗੁਰੂ ਦਰ ਤੋਂ ਹੀ ਹੁਣ ਸਭ ਕੁਝ ਹੋਵੇਗਾ, ਮੈਨੂੰ ਪੀਰ ਮੀਰ ਨਾਲ ਕਿਸੇ ਨਾਲ ਵੀ ਹੁਣ ਕੰਮ ਨਹੀਂ ਰਹਿ ਗਿਆ ਹੈ।
ਪੰਚ ਗ੍ਰਾਮ ਕੇ ਸੁਣ ਸਭ ਜਾਨੀ, ਮਨ ਮਹਾਮੂਰਖ ਅਗਿਆਨੀ।
ਗੁਰੂ ਕੇ ਸਵਾਰ ਸਾਰੇ ਪਿੰਡ ਦੇ ਪੰਚ ਲੋਕਾਂ ਨੇ, ਮੋਤਬੇਰ ਲੋਕਾਂ ਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਇਹ ਗੱਲ ਉਹਨਾਂ ਨੇ ਸਮਝ ਲਈ ਕਿ ਜਿਹੜਾ ਮੰਝ ਹੈ ਇਹ ਤਾਂ ਅੱਤ ਦਾ ਮੂਰਖ ਔਰ ਅਗਿਆਨੀ ਹੋ ਚੁੱਕਾ ਹੈ, ਇਸ ਨੂੰ ਸਮਝ ਨਹੀਂ ਹੈ, ਇਸ ਇਹ ਤਾਂ ਦੂਸਰੇ ਰਸਤੇ ਤੇ ਤੁਰ ਚੁੱਕਾ ਹੈ।
ਛੀਨ ਲੀਨ ਗ੍ਰਿਹੋ ਧਨ ਸਿਰਦਾਰੀ ਸਰਬ ਸ਼੍ਰੀ ਕਣ ਦੀਨ ਨਿਕਾਰੀ।
ਕਹਿ ਲਗੇ ਇਸੇ ਤਰ੍ਹਾਂ ਉਹਨਾਂ ਪਿੰਡ ਦੇ ਪੰਚ ਲੋਕਾਂ ਨੇ ਭਾਈ ਮੰਝ ਦੀ ਸਾਰੀ ਘਰ ਨੂੰ ਉਹਦੀ ਧਨ ਨੂੰ ਉਹਦੀ ਸਰਦਾਰੀ ਨੂੰ ਗੁਰੂ ਕੇ ਸਵਾਰਿਓ ਸਾਰੀ ਸਾਰਾ ਖੋਲਿਆ ਤੇ ਸ਼ਰੀਕਾਂ ਨੇ ਪਿੰਡ ਵਿੱਚੋਂ ਭਾਈ ਮੰਝ ਨੂੰ ਬਾਹਰ ਕੱਢ ਦਿੱਤਾ।
ਲੈ ਕਰ ਨਿਜ ਪ੍ਰਤਵਰਤਾ ਸੁਧਾਰਾ ਰਹਿਓ ਜਾਏ ਕਿਸ ਪੁਰੀ ਮਜਾਰਾ।
ਗੁਰੂ ਕੇ ਸਵਾਰਿਓ ਕਹਿੰਦੇ ਇਸੇ ਤਰ੍ਹਾਂ ਆਪਣੀ ਪਤੀ ਵਰਤਾ ਔਰਤ ਨੂੰ ਲੈ ਕੇ ਭਾਈ ਮੰਝ ਗੁਰੂ ਕੇ ਸਵਾਰਿਓ ਕਿਸੇ ਹੋਰ ਨਗਰ ਵਿੱਚ ਜਾ ਕੇ ਵਸੇਬਾ ਕਰਦਾ ਤੇ ਰਹਿਣਾ ਸ਼ੁਰੂ ਕਰਦਾ ਹੈ।
ਘਾਸ ਖੋਦ ਤਹਿ ਵੇਚਣ ਲੱਗਿਓ ਨਿਸ ਦਿਨ ਰਹਿ ਪ੍ਰੇਮ ਗੁਰ ਪਾਗਿਓ।
ਕਹਿੰਦੇ ਭਾਈ ਮੰਝ ਰੋਜ ਘਾਸ ਘਾਹ ਖੋਦਦਾ ਘਾਹ ਖੋਦ ਕੇ ਗੁਰੂ ਕੇ ਸਵਾਰਿਓ ਵੇਚਣ ਲੱਗ ਪਿਆ ਔਰ ਹਮੇਸ਼ਾ ਦਿਨ ਰਾਤ ਗੁਰੂ ਦੇ ਪ੍ਰੇਮ ਵਿੱਚ ਗੁਰੂ ਦੇ ਪਿਆਰ ਵਿੱਚ ਮਨ ਵੀ ਭਰਿਆ ਰਹਿੰਦਾ ਤੇ ਅੱਖਾਂ ਵੀ ਭਰੀਆਂ ਰਹਿੰਦੀਆਂ ਨੇ ਕਿ ਸਤਿਗੁਰਾਂ ਦੀ ਮਿਹਰ ਪ੍ਰਾਪਤ ਹੋਈ ਹੈ, ਸਤਿਗੁਰਾਂ ਨੇ ਬਹੁਤ ਵੱਡੀ ਕਿਰਪਾ ਕੀਤੀ, ਮੈਨੂੰ ਆਪਣਾ ਸਿੱਖ ਬਣਾਇਆ ਹੈ।
ਚਾਰ ਭਾਗ ਕਰੋ ਲਿਆਏ ਨਿਕੇਤ ਇਕ ਸੋ ਦੇਤ ਨੀਤ ਗੁਰ ਹੇਤ।
ਗੁਰੂ ਕੇ ਸਵਾਰੋ ਕਹਿੰਦੇ ਭਾਈ ਮੰਝ ਜਿਹੜਾ ਹੈ ਉਹ ਘਾਹ ਖੋਦਦਾ ਤੇ ਘਾਹ ਖੋਦ ਕੇ ਜੋ ਗੁਰੂ ਕੇ ਸਵਾਰੋ ਉਸ ਨੂੰ ਵੇਚਦਾ ਤੇ ਵੇਚਣ ਤੋਂ ਬਾਅਦ ਜਿਹੜੇ ਪੈਸੇ ਹੁੰਦੇ ਨੇ ਉਹਨਾਂ ਪੈਸਿਆਂ ਨੂੰ ਚਾਰ ਭਾਗ ਕਰ ਲੈਂਦਾ। ਕਹਿਣ ਤੋਂ ਭਾਵ ਉਹਦੇ ਚਾਰ ਹਿੱਸੇ ਕਰਦੇ ਕਰਕੇ ਘਰ ਲਿਆਉਂਦਾ ਤੇ ਇੱਕ ਹਿੱਸਾ ਉਸ ਮਾਇਆ ਦਾ ਗੁਰੂ ਨਿਮਿਤ ਭਾਈ ਮੰਝ ਜਿਹੜਾ ਹਮੇਸ਼ਾ ਕੱਢਦਾ ਹੈ।
ਤੀਨ ਭਾਗ ਤੇ ਕਰੇ ਗੁਜ਼ਾਰਾ ਖੋਦ ਘਾਸ ਕੋ ਵੇਚ ਬਜਾਰਾ।
ਭਾਈ ਮੰਝ ਬਾਕੀ ਤਿੰਨ ਭਾਗ ਦੀ ਜਿਹੜੀ ਮਾਇਆ ਹੈ ਉਸ ਨਾਲ ਗੁਰੂ ਕੇ ਸਵਾਰਿਓ ਆਪਣਾ ਗੁਜ਼ਾਰਾ ਕਰਦਾ ਹੈ। ਖੋਦ ਘਾਸ ਕੋ ਵੇਚ ਬਜਾਰਾ ਉਸ ਬਾਜ਼ਾਰ ਵਿੱਚ ਘਾਹ ਨੂੰ ਖੋਦ ਕੇ ਵੇਚ ਕੇ ਇਸ ਤਰ੍ਹਾਂ ਇਹ ਆਪਣਾ ਗੁਜ਼ਾਰਾ ਕਰਦਾ ਹੈ।
ਕਰਿਓ ਬਤੀਤਣਾ ਕੇਤਕ ਕਾਲ ਸਿਮਰਿਓ ਤਬ ਸ਼੍ਰੀ ਗੁਰੂ ਕਿਰਪਾਲ।
ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਹਿੰਦੇ ਜਦੋਂ ਕੁਝ ਸਮਾਂ ਬਤੀਤ ਹੋਇਆ ਤੇ ਉਸ ਤੋਂ ਬਾਅਦ ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮੰਝ ਜੀ ਨੂੰ ਯਾਦ ਕੀਤਾ ਹੈ।
ਏਕ ਮੇਵੜਾ ਗੁਰੂ ਬੁਲਾਇਓ ਹੁਕਮ ਨਾਮ ਦੇ ਤੇ ਸਮਝਾਇਓ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਇੱਕ ਮੇਵੜਾ ਇੱਕ ਸੇਵਕ ਬੁਲਾਇਆ ਜਿਹਨੂੰ ਉਸ ਨੂੰ ਬੁਲਾ ਕੇ ਕਿਹਾ ਹੁਕਮ ਨਾਮਾ ਦੇ ਤੇ ਸਮਝਾਇਓ। ਇੱਕ ਹੁਕਮਨਾਮਾ ਸਤਿਗੁਰੂ ਜੀ ਨੇ ਆਪਣੇ ਹੱਥਾਂ ਨਾਲ ਲਿਖਿਆ ਤੇ ਉਹ ਹੁਕਮਨਾਮਾ ਉਸ ਮੇਵੜੇ ਦੇ ਹੱਥ ਦੇ ਕੇ ਉਸ ਨੂੰ ਸਮਝਾਣਾ ਕੀਤਾ।
ਇੱਕ ਸਿੱਖ ਮੰਝ ਸੋ ਅਮਕੇ ਪੁਰ ਮੈਂ ਵਿਪਦਾ ਭਰੀ ਨਹੀਂ ਕਛ ਕਛ ਘਰ ਮੈਂ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਐ ਭਾਈ ਮੇਵੜਿਆ ਆ ਸਾਡਾ ਇੱਕ ਹੁਕਮਨਾਮਾ ਲੈ ਜਾ। ਕਿੱਧਰ ਲਿਜਾਣਾ? ਕਹਿੰਦੇ ਇੱਕ ਸਿੱਖ ਹੈ ਭਾਈ ਮੰਝ ਅਮਕੇ ਪਿੰਡ ਫਲਾਣੇ ਪਿੰਡ ਵਿੱਚ ਹੈ, ਭਾਈ ਮੰਝ ਨਾਂ ਦਾ ਇੱਕ ਸਿੱਖ ਰਹਿੰਦਾ, ਉਹਦੇ ਤੇ ਇਸ ਵੇਲੇ ਬਹੁਤ ਵੱਡੀ ਬਿਪਤਾ ਪਈ ਹੋਈ ਹੈ। ਕਹਿੰਦੇ ਉਹਦੇ ਘਰ ਦੇ ਅੰਦਰ ਕੁਛ ਵੀ ਨਹੀਂ ਹੈ।
ਬੇਚਤ ਘਾਸ ਜੀਵ ਕਾ ਕਰੇ ਗਮਨੋ ਤਿਸ ਢਗ ਜੇ ਮਿਲ ਪਰੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਮੇਵੜੇ ਨੂੰ ਭਾਈ ਉਹ ਇਸ ਵੇਲੇ ਘਾਹ ਵੇਚਦਾ ਘਾਹ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਤੇ ਤੂੰ ਜਲਦੀ ਨਾਲ ਉਹਦੇ ਕੋਲ ਜਾ ਜੇ ਤੈਨੂੰ ਭਾਈ ਮੰਝ ਮਿਲ ਪਵੇ।
ਲਿਹੋ ਰਜਤ ਪਾਣ ਇੱਕ ਬਿਨਸਤ ਤਹਿ ਦੇਹੋ ਹੁਕਮਨਾਮਾ ਪੁੰਨ ਕਰਮ ਹੈ।
ਕਹਿ ਲੱਗੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕਿਹਾ ਵੀ ਜੇ ਤੈਨੂੰ ਭਾਈ ਮੰਝ ਮਿਲ ਪਵੇ ਤਾਂ ਉਸ ਪਾਸੋਂ 21 ਚਾਂਦੀ ਦੇ ਰੁਪਈਏ ਲਵੋ। ਪਹਿਲਾਂ 21 ਚਾਂਦੀ ਦੇ ਰੁਪਈਏ ਤੂੰ ਪ੍ਰਾਪਤ ਕਰਨੇ ਨੇ, ਫਿਰ ਕਹਿੰਦੇ ਆ ਹੁਕਮਨਾਮਾ ਉਸ ਭਾਈ ਮੰਝ ਦੇ ਹੱਥ ਵਿੱਚ ਤੂੰ ਦੇਣਾ। ਗੁਰੂ ਕੇ ਸਵਾਰ ਦੇਖੋ, ਜਦੋਂ ਗੁਰੂ ਸਾਹਿਬ ਸੰਗ ਵਰਤਦੇ ਨੇ, ਪ੍ਰੀਖਿਆ ਗੁਰੂ ਕੇ ਸਵਾਰ ਲੈਂਦੇ ਨੇ, ਤੇ ਉਹਦੀ ਮਿਹਰ ਨਾਲ ਹੀ ਕੋਈ ਪਾਸ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਬਚਨ ਕਹੇ ਨੇ, ਉਹ ਕਹਿੰਦੇ ਨੇ ਵੀ ਜੇ ਗੁਰ ਸੰਗ ਵਰਤਦਾ ਸਿੱਖ ਸਿਦਕ ਨਾ ਹਾਰੇ। ਵੀ ਜੇ ਕਿਧਰੇ ਗੁਰੂ ਕੋਈ ਸੰਗ ਕੌਤਕ ਵਰਤਾਵੇ ਵੀ, ਤਾਂ ਸਿੱਖ ਨੂੰ ਇੰਨਾ ਦ੍ਰਿੜ ਇੰਨਾ ਪਰਪੱਕ ਹੋਣਾ ਚਾਹੀਦਾ ਵੀ ਉਹ ਆਪਣਾ ਸਿਦਕ ਨਾ ਹਾਰੇ। ਪਰ ਅਗਲੀ ਪੌੜੀ ਵਿੱਚ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਕੁਝ ਗੱਲ ਥੋੜੀ ਜੀ ਉਸ ਢੰਗ ਨਾਲ ਨਹੀਂ ਹੋਈ। ਫਿਰ ਕਹਿਣ ਲੱਗੇ ਨਹੀਂ, ਗੁਰੂ ਸਮਰੱਥ ਹੋਵੇ, ਸਮਰੱਥ ਗੁਰੂ ਜੇ ਕਿਧਰੇ ਪ੍ਰੀਖਿਆ ਲਵੇ, ਕੋਈ ਕੌਤਕ ਵਰਤਾਏ, ਤਾਂ ਵਿਚਾਰਾ ਸਿੱਖ ਕਿਵੇਂ ਸਾਬਤ ਰਹਿ ਸਕਦਾ। ਉਹਨਾਂ ਨੇ ਫਿਰ ਅਗਲੀ ਪੌੜੀ ਵਿੱਚ ਇਹ ਬਚਨ ਕਹਿ, ਉਹ ਕਹਿੰਦੇ ਨੇ ਜੇ ਮਾਂ ਪੁੱਤੇ ਵਿਸਦੇ ਤਿਸ ਤੇ ਕੌਣ ਪਿਆਰਾ, ਜੇ ਘਰ ਭੰਨੇ ਪਾਹਰੂ ਕੌਣ ਰੱਖਣ ਹਾਰਾ, ਜਿਉਂ ਕਰ ਖੇਤੈ ਖਾਏ ਵਾੜ ਕੌਣ ਰੱਖਣ ਹਾਰਾ। ਇਹ ਸਾਰੇ ਬੋਲ ਕਹਿ ਕੇ ਕਹਿਣ ਲੱਗੇ, ਇਸੇ ਤਰ੍ਹਾਂ ਜੇ ਗੁਰਸਾਂਗ ਵਰਤਦਾ ਕਿਆ ਸਿੱਖ ਵਿਚਾਰਾ। ਗੁਰੂ ਸਾਂਗ ਵਰਤੇ, ਗੁਰੂ ਕੇ ਸਵਾਰੋ ਕੌਤਕ ਵਰਤਾਏ, ਤੇ ਕਿਹੜਾ ਸਾਬਤ ਰਹਿ ਜਾ। ਉਹਦੀ ਮਿਹਰ ਤੋਂ ਬਿਨਾਂ ਤੇ ਸਾਬਤ ਰਿਹਾ ਨਹੀਂ ਜਾ ਸਕਦਾ। ਜਾਂ ਇਉਂ ਕਹਿ ਲਓ, ਜਿਹਨੂੰ ਉਹ ਆਪਣੇ ਨਾਲ ਲਾਏ ਉਹੀ ਲੱਗ ਸਕਦਾ, ਤੇ ਜਿਹਨੂੰ ਆਪ ਪ੍ਰੀਖਿਆ ਲੈਣ ਲਈ ਸਮਰੱਥ ਬੈਠ ਜਾਏ ਤੇ ਗੁਰੂ ਕੇ ਸਵਾਰ ਕੌਣ ਪਾਸ ਹੋਵੇ। ਭਾਈ ਸਾਹਿਬ ਭਾਈ ਮੰਝ ਨਾਲ ਅੱਜ ਗੁਰੂ ਕੇ ਸਵਾਰ ਇਹ ਗੱਲ ਹਜ਼ੂਰ ਨੇ ਕਿਰਪਾ ਕੀਤੀ, ਕਿਉਂਕਿ ਕਰਨੀ ਤੇ ਕਿਰਪਾ ਹੈ। ਉਸਨੇ ਦਾਤ ਅਮੋਲਕ ਸਿੱਖੀ ਦੀ ਮੰਗੀ ਹੈ, ਤੇ ਸਿੱਖੀ ਬੜੀ ਅਮੋਲਕ ਹੈ, ਉਹਨਾਂ ਨੇ ਪਹਿਲਾਂ ਹੀ ਸਮਝਾ ਦਿੱਤਾ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਮੇਵੜਿਆ ਉਹਦੇ ਘਰ ਵਿੱਚ ਚੀਜ਼ ਕੋਈ ਨਹੀਂ, ਲੋਕਾਂ ਤੋਂ ਆਪਣਾ ਘਾਹ ਵੇਚ ਕੇ ਉਹ ਗੁਜ਼ਾਰਾ ਕਰਦਾ, ਪਰ ਆਹ ਤੂੰ ਮਾਇਆ ਹੁਕਮਨਾਮਾ ਲੈ ਜਾ ਤੇ ਇੱਥੇ ਲਿਖਿਆ ਵੀ 21 ਚਾਂਦੀ ਦੇ ਰੁਪਈਏ ਉਹਦੇ ਤੋਂ ਪਹਿਲਾਂ ਲੈ ਲਵੀ, ਤੇ ਫਿਰ ਆਹ ਹੁਕਮਨਾਮਾ ਜਿਹੜਾ ਉਹਦੇ ਹੱਥ ਵਿੱਚ ਪਕੜਾ। ਦੇਖੋ ਆਪ ਹੀ ਜਾਣਦੇ ਨੇ ਵੀ ਉਹਦੇ ਘਰ ਕੁਝ ਨਹੀਂ ਹੈ, ਘਾਹ ਵੇਚ ਕੇ ਗੁਜ਼ਾਰਾ ਕਰਦਾ, ਪਰ ਹੁਕਮਨਾਮਾ ਹੱਥ ਵਿੱਚ ਤਾਂ ਪਕੜਾਣਾ, ਪਹਿਲਾਂ ਪੈਸੇ ਲੈ ਲੈਣੇ ਹਨ।
ਹੁਕਮ ਮੇਵੜਾ ਲੈ ਕਰ ਗਯੋ, ਵੇਚਤ ਘਾਹ ਸੋ ਬਲੋਕਤ ਭਇਓ।
ਗੁਰੂ ਕੇ ਸਵਾਰੋ ਇਹ ਹੁਕਮਨਾਮਾ ਮੇਵੜਾ ਲੈ ਕੇ ਜਦੋਂ ਗਿਆ, ਕੀ ਵੇਖਿਆ ਵੀ ਭਾਈ ਮੰਝ ਘਾਹ ਵੇਚ ਰਿਹਾ ਸੀ।
ਪੈਰੀ ਪਵਣਾ ਮੰਝ ਸੁਣਾਇਓ, ਤੁਝ ਪਰ ਹੁਕਮ ਗੁਰੂ ਸੋ ਆਯੋ।
ਮੇਵੜੇ ਨੇ ਜਾਂਦੇ ਸਾਰ ਭਾਈ ਮੰਝ ਨੂੰ ਜਦੋਂ ਵੇਖਿਆ ਵੀ ਘਾਹ ਵੇਚਦਾ, ਤੇ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਭਾਈ ਮੰਝ ਪੈਰੀ ਪੈਨੇ ਆ, ਪੈਰੀ ਪਵਣਾ ਆਦਰ ਕੀਤਾ। ਉਸ ਤੋਂ ਬਾਅਦ ਫਿਰ ਅਗਲਾ ਵਾਕ ਅਗਲਾ ਬਚਨ ਕਿਹਾ, ਕਿਉਂਕਿ ਗੁਰੂ ਸਾਹਿਬ ਜੀ ਨੇ ਇਹ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ, ਇਹ ਕਿਰਪਾ ਬਖਸ਼ਿਸ਼ ਕਰ ਦਿੱਤੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪਰਉਪਕਾਰ ਕੀਤਾ, ਉਹਨਾਂ ਨੇ ਪੈਰੀ ਪਵਣਾ ਜੱਗ ਵਰਤਾਇਆ। ਪੈਰੀ ਪਵਣ ਦੀ ਜਿਹੜੀ ਨਿਮਰਤਾ ਵਾਲੀ ਗੱਲ ਸੀ ਸਤਿਗੁਰਾਂ ਨੇ ਸਮਝਾਈ। ਅੱਜ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਆਖਿਆ ਵੀ ਫਤਿਹ ਦੀ ਸਾਂਝ ਕਰਨੀ ਹੈ, ਦੋਵੇਂ ਮਿਲੋ ਤੇ ਫਤਿਹ ਬੁਲਾਓ। ਉਸ ਵੇਲੇ ਸਤਿਗੁਰਾਂ ਨੇ ਸਿੱਖਾਂ ਨੂੰ ਇਹ ਕਿਰਪਾ ਕੀਤੀ ਸੀ ਵੀ ਉਸ ਵੇਲੇ ਤੁਸੀਂ ਪੈਰੀ ਪਵਣਾ ਇਹ ਬੋਲ ਕਹਿਣੇ। ਇਸੇ ਤਰ੍ਹਾਂ ਹੀ ਮੇਵੜੇ ਨੇ ਕੀਤਾ, ਜਾ ਕੇ ਭਾਈ ਮੰਝ ਨੂੰ ਕਿਹਾ ਵੀ ਪੈਰੀ ਪਵਣਾ ਉਹਨੂੰ ਕੀਤਾ, ਤੇ ਉਸ ਤੋਂ ਬਾਅਦ ਗੁਰੂ ਕਾ ਹੁਕਮਨਾਮਾ ਉਹਨੂੰ ਸੁਣਾਇਆ, ਆਖਿਆ ਤੁਝ ਪਰ ਹੁਕਮ ਗੁਰੂ ਕੋ ਆਇਓ। ਆਖਿਆ ਮੰਝ ਤੇਰੇ ਵਾਸਤੇ ਗੁਰੂ ਸਾਹਿਬ ਦਾ ਹੁਕਮ ਆਇਆ ਹੈ।
ਸੁਣਤ ਪ੍ਰੇਮ ਤੇ ਗਦ ਗਦ ਹੋਵਾ, ਭਇਓ ਪਰਸਾਨੋ ਗੁਰੂ ਸਿੱਖ ਜੋਵਾ।
ਇਹ ਗੱਲ ਸੁਣ ਕੇ ਗੁਰੂ ਕੇ ਸਵਾਰੋ ਭਾਈ ਮੰਝ ਜਿਹੜਾ ਸੀ ਬਹੁਤ ਗਦ ਗਦ ਹੋਇਆ, ਬੜਾ ਪ੍ਰਸੰਨ ਹੋਇਆ, ਬਹੁਤਾ ਪ੍ਰਸੰਨ ਹੋਇਆ, ਇੰਨਾ ਪ੍ਰਸੰਨ ਹੋਇਆ। ਪਇਓ ਪ੍ਰਸੰਨ ਗੁਰੂ ਸਿੱਖ ਜੋਵਾ, ਇਹ ਵੇਖ ਕੇ ਸੁਣ ਕੇ ਬੜਾ ਖੁਸ਼ ਹੋਇਆ। ਕਹਿ ਲੱਗਾ ਵੱਡੇ ਭਾਗ ਨੇ ਭਾਈ, ਅੱਜ ਗੁਰੂ ਨੇ ਸਾਡੇ ਵੱਲ ਧਿਆਨ ਕੀਤਾ, ਗੁਰੂ ਨੇ ਸਾਡੇ ਤੇ ਮਿਹਰ ਕੀਤੀ ਹੈ, ਗੁਰੂ ਨੇ ਮੇਰੇ ਵੱਲ ਵੇਖਿਆ। ਬਾਰ ਬਾਰ ਉਸਨੇ ਨਮਸਕਾਰ ਕੀਤੇ,
ਬਾਰ ਬਾਰ ਕਰ ਨਮੋ ਉਚਾਰੇ, ਧੰਨ ਧੰਨ ਵੱਡ ਭਾਗ ਹਮਾਰੇ।
ਉਹਨੇ ਇਹ ਬੋਲ ਸੁਣਦਿਆਂ ਸਾਰ ਵਾਰ ਵਾਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੇ ਤੇ ਆਖਿਆ ਧੰਨ ਭਾਗ ਨੇ, ਵੱਡੇ ਭਾਗ ਨੇ ਸਤਿਗੁਰੂ ਜੀ, ਤੁਸਾਂ ਨੇ ਸਾਡੇ ਬਣਾ ਦਿੱਤੇ, ਜਿਸ ਦੀ ਬਦੌਲਤ ਤੁਸਾਂ ਨੇ ਸਾਨੂੰ ਯਾਦ ਕੀਤਾ, ਤੁਸਾਂ ਨੇ ਕਿਰਪਾ ਕੀਤੀ ਹੈ। ਭਾਈ ਮੰਝ ਇੰਨਾ ਪ੍ਰਸੰਨ ਹੋਇਆ,
ਜਿਸ ਤੇ ਸਤਿਗੁਰ ਸਿਮਰਿਓ ਮੋਹੇ, ਹੁਕਮ ਦਿਖਾਵੋ ਮਮ ਸੁਖ ਹੋਏ।
ਭਾਈ ਮੰਝ ਸਾਹਿਬ ਨੇ ਬੇਨਤੀ ਕੀਤੀ ਉਸ ਮੇਵੜੇ ਨੂੰ, ਕਹਿਣ ਲੱਗੇ ਐ ਭਾਈ, ਜਿਸ ਕਰਕੇ ਸਤਿਗੁਰੂ ਜੀ ਨੇ ਮੈਨੂੰ ਸਿਮਰਿਆ, ਜਿਸ ਹੁਕਮਨਾਮੇ ਵਾਸਤੇ, ਉਹ ਹੁਕਮਨਾਮਾ ਹੁਕਮ ਸਿਖਾਵੋ ਹੁਕਮ ਦਿਖਾਵੋ ਮਮ ਸੁਖ ਹੋਏ, ਮੈਨੂੰ ਉਹ ਹੁਕਮ ਸੁਣਾ ਵਿਖਾ, ਤਾਂ ਕਿ ਮੈਨੇ ਉਸ ਨੂੰ ਸੁਣ ਕੇ ਮੈਨੂੰ ਸੁਖ ਪ੍ਰਾਪਤ ਹੋਵੇ। ਕੀ ਗੁਰੂ ਸਾਹਿਬ ਜੀ ਨੇ ਮੈਨੂੰ ਬੋਲ ਕਹਿ ਨੇ, ਇੱਕ ਵਾਰੀ ਮੈਨੂੰ ਦਿਖਾ ਤਾਂ ਸਹੀ, ਮੈਨੂੰ ਸੁਖ ਮਿਲੇ।
ਹੇਰ ਹੇਰ ਦ੍ਰਿਗ ਸੀਤਲ ਕਰੋ, ਪੁਨ ਜਿਮ ਲਿਖਿਓ ਸੀਸ ਤੇ ਤਿਸ ਧਰੋ।
ਭਾਈ ਮੰਝ ਕਹਿੰਦੇ ਨੇ ਵੀ ਮੈਂ ਉਸ ਹੁਕਮਨਾਮੇ ਨੂੰ ਵੇਖ ਵੇਖ ਕੇ, ਜੋ ਗੁਰੂ ਸਾਹਿਬ ਨੇ ਲਿਖਿਆ, ਮੈਂ ਵੇਖ ਵੇਖ ਕੇ ਆਪਣੇ ਨੇਤਰਾਂ ਨੂੰ ਸੀਤਲ ਕਰਾਂ, ਠੰਡਾ ਕਰਾਂ, ਕਿਉਂਕਿ ਗੁਰੂ ਦੇ ਹੱਥਾਂ ਦੇ ਬੋਲ ਲਿਖੇ ਹੋਏ ਨੇ। ਮੈਂ ਵੇਖ ਵੇਖ ਕੇ ਆਪਣੀਆਂ ਅੱਖਾਂ ਠੰਡੀਆਂ ਕਰਾਂ, ਪੁਨ ਜਿਮ ਲਿਖਿਓ ਸੀਸ ਸਿਰ ਧਰੋ। ਫਿਰ ਕਹਿੰਦੇ ਜਿਵੇਂ ਸਤਿਗੁਰਾਂ ਨੇ ਇਹਦੇ ਤੇ ਲਿਖਿਆ, ਮੈਂ ਉਹਨੂੰ ਆਪਣੇ ਸਿਰ ਦੇ ਉੱਪਰ ਸਤਿਕਾਰ ਨਾਲ ਰੱਖਾਂ, ਜੋ ਗੁਰੂ ਨੇ ਲਿਖਿਆ ਉਸੇ ਤਰ੍ਹਾਂ ਕਮਾਣ ਦਾ ਯਤਨ ਕਰਾਂ।
ਵੜੇ ਕੀਨ ਬਖਾਣ, ਦੇਹੋ ਰਜਤ ਪਾਣਾ ਇੱਕੀ ਸੋ ਆਣਾ।
ਇਹ ਗੱਲ ਜਦੋਂ ਮੇਵੜੇ ਨੇ ਸੁਣੀ, ਹੁਕਮਨਾਮਾ ਲਿਆਉਣ ਵਾਲੇ ਨੇ ਸੁਣੀ, ਤੇ ਉਹਨੇ ਸੁਣ ਕੇ ਇੱਕ ਗੱਲ ਕਹੀ, ਕਹਿਣ ਲੱਗੇ ਮੰਝ, ਬਈ ਇਹ ਹੁਕਮਨਾਮਾ ਤੈਨੂੰ ਮੈਂ ਵਿਖਾ ਨਹੀਂ ਸਕਦਾ, ਉਨਾ ਚਿਰ ਤੱਕ ਤੈਨੂੰ ਮੈਂ ਤੇਰੇ ਹੱਥਾਂ ਵਿੱਚ ਦੇ ਨਹੀਂ ਸਕਦਾ। ਸਭ ਤੋਂ ਪਹਿਲਾਂ ਤੈਨੂੰ 21 ਰੁਪਈਏ ਜਿਹੜੇ ਨੇ ਉਹ ਮੈਨੂੰ ਦੇ, ਫਿਰ ਮੈਂ ਹੁਕਮਨਾਮਾ ਤੈਨੂੰ ਦਿਆਂਗਾ। ਇਹ ਬੋਲ ਮੇਵੜੇ ਨੇ ਭਾਈ ਮੰਝ ਨੂੰ ਕਹੇ,
ਹੁਕਮਨਾਮਾ ਪੁਨ ਪਾਛੇ ਗੁਰ ਆਗਿਆ ਇਮ ਹੈ ਸੁਖ ਬਾਂਛੇ।
ਪਾਏ ਉਹ ਮੇਵੜਾ ਕਹਿਣ ਲੱਗਾ, ਐ ਮੰਝ, ਸਤਿਗੁਰਾਂ ਨੇ ਮੈਨੂੰ ਹੁਕਮ ਕੀਤਾ ਸੀ, ਆਗਿਆ ਕੀਤੀ ਸੀ ਕਿ ਪਹਿਲਾਂ ਹੁਕਮਨਾਮਾ ਉਹਨੂੰ ਤਾਂ ਦੇਣਾ ਵੀ ਪਹਿਲਾਂ ਤੂੰ ਉਹਦੇ ਤੋਂ 21 ਰੁਪਈਏ ਜ਼ਰੂਰ ਲੈਣੇ ਨੇ, ਆ ਭੇਟਾ ਲੈਣੀ ਹੈ, ਹੁਕਮਨਾਮਾ ਉਸਨੂੰ ਫਿਰ ਦੇਣਾ ਹੈ।
ਸੁਣਤ ਮੰਜ ਅਤ ਉਤਸਵ ਠਾਟੇ, ਸਤਿਗੁਰ ਮਿਲਤਾ ਸੀਸ ਕੇ ਸਾਟੇ।
ਇਹ ਸੁਣ ਕੇ ਭਾਈ ਮੰਜ ਸਾਹਿਬ ਹੋਰ ਪ੍ਰਸੰਨ ਹੋ ਗਏ, ਇਹ ਚਿੰਤਾ ਨਹੀਂ ਕੀਤੀ ਵੀ ਮੇਰੇ ਘਰ ਵਿੱਚ ਤੇ ਕੁਝ ਹੈ ਨਹੀਂ, ਇਹ ਮੈਂ ਤੇ ਆਪ ਘਾਹ ਖੋਦ ਕੇ ਗੁਜ਼ਾਰਾ ਕਰਦਾ, ਇਹ ਚਿੰਤਾ ਨਹੀਂ ਕੀਤੀ ਇਸ ਸਾਰੇ ਕਾਸੇ ਨੂੰ ਪਿੱਛੇ ਛੱਡ ਕੇ। ਉਸ ਵੇਲੇ ਕਿਹਾ ਵੀ ਸੁਣ ਕੇ ਬੜਾ ਖੁਸ਼ ਹੋਇਆ, ਕਹਿਣ ਲੱਗਾ ਸਤਿਗੁਰੂ ਮਿਲਤ ਸੀਸ ਕੇ ਸਾਟੇ, ਵੀ ਗੁਰੂ ਤੇ ਸੀਸ ਦੇ ਵੱਟੇ ਪਿਆ ਮਿਲਦਾ, ਗੁਰੂ ਦੇ ਸਿਰ ਦੇ ਵੱਟੇ ਮਿਲਦਾ, ਤੇ ਜੇ ਸਿਰ ਦੇ ਵੱਟੇ ਗੁਰੂ ਮਿਲਦਾ ਹੈ, ਕਿਉਂਕਿ ਬਹੁਤ ਹੀ ਵੱਡੀ ਬੜੀ ਵੱਡੀ ਭੇਟ ਹੈ, ਅਸੀਂ ਸੁਣਦੇ ਵੀ ਹਾਂ ਬਾਣੀ ਵਿੱਚ ਸਤਿਗੁਰ ਕਹਿੰਦੇ ਨੇ ਨਾ ਵੀ ਜੇ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਸ਼ੌਕ ਹੈ, ਰੂਹਾਨੀਅਤ ਦੀ ਖੇਡ ਖੇਡਣ ਦਾ ਚਾਹ ਹੈ, ਤੇ ਆਪਣਾ ਸਿਰ ਧੜ ਤੇ ਰੱਖ ਕੇ ਨਾ ਆਈ, ਆਪਣਾ ਸਿਰ ਤੂੰ ਤਲੀ ਤੇ ਰੱਖ ਕੇ ਆਈ, ਤੇ ਅਗਲਾ ਬਚਨ ਕਿਹਾ जे तो प्रेम खेलन का चाओ सिर धर तली गली मेरी आओ। केंदे इत मार्ग पैर तरी जै सिर दीजे कान ना की। इस रस्ते विच पैर रख दे हम सिर देना है पर एक कान भी नहीं रखनी। भाई मंझ केंदे कमाल हो गई गुरु दी खुशी ता मिलती है सीस दे बटे सीस ला के भी मिल जाए बड़ी वड्डी गल है। ते आ गुरु साहब जी ने की कृपा कीती है।
यो तो अलपो बात है कहां सौदा अमित मूल लग आहा।
कह लगा भी ए ते गल ही बहुत बड़ी सस्ती जी है बड़ी छोटी जी गल आए की रुपये ने ए ते बहुत छोटी जी गल है। सौदा अमित सौदा बड़ा अमोलक है ਉਹਦਾ ਤੇ ਮੁੱਲ ਹੀ ਕੋਈ ਨਹੀਂ ਜੋ ਉਹਨੇ ਦੇਣਾ ਗੁਰੂ ਨੇ ਉਹਦਾ ਕੋਈ ਮੁੱਲ ਨਹੀਂ। ਸੌਦਾ ਅਮਿਤ ਬਹੁਤ ਜ਼ਿਆਦਾ ਸੌਦਾ ਹੈ ਮੁੱਲ ਲੱਗ ਆਹ ਲੱਗ ਦਾ ਮਤਲਬ ਹੈ ਥੋੜਾ ਪਰ ਉਹਦਾ ਮੁੱਲ ਜਿਹੜਾ ਬੜੇ ਵੱਡੇ ਸੌਦੇ ਦਾ ਮੁੱਲ ਬੜਾ ਛੋਟਾ ਜਿਹਾ ਇੰਨਾ ਹੀ ਇੰਨਾ ਹੀ ਕੀ ਰੁਪਈਏ ਏਦੋਂ ਵੱਡੀ ਗੱਲ ਤੇ ਹੈ ਨਹੀਂ। ਇਸ ਕਰਕੇ ਇਹ ਤਾਂ ਸੌਦਾ ਬੜਾ ਸਸਤਾ ਹੈ। ਪੁੱਛੋ ਕਦੀ ਭਗਤਾਂ ਨੂੰ ਬਾਣੀ ਵਿੱਚ ਉਹਨਾਂ ਨੇ ਬੜੇ ਪਿਆਰੇ ਬਚਨ ਕਹਿ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਣ ਕਟ ਹੈ ਮਤਾ ਮੇਰੀ ਪ੍ਰੀਤ ਗੋਬਿੰਦ ਨਾਲੋਂ ਘੱਟ ਜਾਏ ਟੁੱਟ ਨਾ ਜਾਏ। ਪੁੱਛਿਆ ਕਿਉਂ ਕਹਿ ਲੱਗੇ ਮੈਂ ਤੋਂ ਮੋਲ ਮਹਿੰਗੀ ਲਈ ਮੈਨੂੰ ਡਰ ਤਾਂ ਹੈ ਮੈਂ ਬੜਾ ਮਹਿੰਗਾ ਮੁੱਲ ਤਾਰ ਕੇ ਇਸ ਪ੍ਰੀਤ ਨੂੰ ਹਾਸਲ ਕੀਤਾ ਹੈ। ਗੁਰੂ ਦਾ ਪਿਆਰ ਐਵੇਂ ਮਿਲ ਜਾਂਦਾ ਗੁਰੂ ਦਾ ਪਿਆਰ ਐਵੇਂ ਨਹੀਂ ਮਿਲਦਾ ਜਿਵੇਂ ਭਾਈ ਮੰਝ ਸਾਹਿਬ ਕਹਿੰਦੇ ਸੀਸ ਦੇ ਵੱਟੇ। ਆਪਾਂ ਬਾਅਦ ਦਾ ਇਤਿਹਾਸ ਪੜ੍ਹਾਂਗੇ ਵੀ ਗੁਰੂ ਕਲਗੀਆਂ ਵਾਲੇ ਦਾ ਪਿਆਰ ਲੈਣ ਵਾਸਤੇ ਭਾਈ ਦਇਆ ਸਿੰਘ ਨੇ ਸੀਸ ਭੇਟਾ ਕੀਤਾ ਧਰਮ ਸਿੰਘ ਨੇ ਸੀਸ ਭੇਟਾ ਕੀਤਾ ਪੰਜ ਪਿਆਰਿਆਂ ਨੇ ਸੀਸ ਦੇਣ ਤੋਂ ਬਾਅਦ ਫਿਰ ਪਿਆਰੇ ਬਣੇ ਫਿਰ ਉਹਨਾਂ ਨੂੰ ਉਹ ਰੁਤਬਾ ਤੇ ਉਹ ਮਰਾਤਬਾ ਪ੍ਰਾਪਤ ਹੋਇਆ ਤੇ ਭਾਈ ਮੰਝ ਸਾਹਿਬ ਕਹਿਣ ਲੱਗੇ ਭਾਈ ਸੌਦਾ ਬੜਾ ਵੱਡਾ ਹੈ। ਬੇਨਤੀ ਕਰ ਰਿਹਾ ਸਾ ਬਾਣੀ ਵਿੱਚੋਂ ਕਹਿੰਦੇ ਮੇਰੀ ਪ੍ਰੀਤ ਗੋਬਿੰਦ ਸਿਉ ਜਿਣ ਘਟ ਹੈ ਮੈਂ ਤੋਂ ਮੋਲ ਮਹਿੰਗੀ ਲਈ ਜੀ ਸੱਟ ਹੈ ਆਪਣੀ ਜਿੰਦ ਸੱਟ ਕੇ ਲਈ ਆਪਣਾ ਆਪਾ ਵਾਰ ਕੇ ਲਈਏ ਤੇ ਜੇ ਆਪਣਾ ਆਪਾ ਵਾਰ ਕੇ ਵੀ ਉਹਦੀ ਮੁਹੱਬਤ ਮਿਲ ਜਾਏ ਉਹਦਾ ਪਿਆਰ ਮਿਲ ਜਾਏ ਕਹਿੰਦੇ ਇਹ ਵੀ ਸੌਦਾ ਸਸਤਾ ਹੈ। ਪਰ ਭਾਈ ਮੰਝ ਕਹਿੰਦੇ ਆ ਤੇ ਕਮਾਲ ਹੋ ਗਈ ਬੜਾ ਛੋਟੀ ਗੱਲ 21 ਰੁਪਈਏ ਕੇਵਲ ਇਹ ਤਾਂ ਬਹੁਤ ਸਸਤਾ ਸੌਦਾ ਹੈ। ਬੜੇ ਪ੍ਰਸੰਨ ਭਾਈ ਮੰਝ ਸਾਹਿਬ ਹੋਏ
ਸਦਨ ਮੇਵੜੇ ਕੋਲੇ ਗਯੋ ਨਿਜ ਦਾਰਾ ਸੰਗ ਭਾਖਤ ਭਯੋ।
ਭਾਈ ਮੰਝ ਜੀ ਉਸ ਮੇਵੜੇ ਨੂੰ ਸਦਨ ਕਹਿੰਦੇ ਨੇ ਘਰ ਨੂੰ ਆਪਣੇ ਘਰ ਲੈ ਗਏ ਘਰ ਲਿਜਾ ਕੇ ਨਿਜ ਦਾਰਾ ਦਾਰਾ ਕਹੀਏ ਆਪਣੀ ਇਸਤਰੀ ਆਪਣੀ ਇਸਤਰੀ ਨੂੰ ਭਾਈ ਮੰਝ ਸਾਹਿਬ ਕਹਿਣ ਲੱਗੇ ਆਪਣੀ ਰਸਨਾ ਤੋਂ ਬੋਲ ਕੇ ਕਹਿੰਦੇ ਹਨ
ਹਮ ਪਰ ਗੁਰ ਕੋ ਹੁਕਮ ਸੋ ਆਇਓ ਦਰਬ ਬਿਨਾ ਸੋ ਹਾਥ ਨਾ ਪਾਇਓ।
ਕਹਿਣ ਲੱਗੇ ਭਾਗਵਾਨ ਨੇ ਵੀ ਸਾਡੇ ਵਾਸਤੇ ਗੁਰੂ ਸਾਹਿਬ ਦਾ ਹੁਕਮ ਆਇਆ ਹੁਕਮਨਾਮਾ ਆਇਆ ਪਰ ਇੱਕ ਗੱਲ ਹੈ ਹੁਕਮ ਮਾਇਆ ਤੋਂ ਬਿਨਾ ਸਾਡੇ ਹੱਥ ਨਹੀਂ ਪ੍ਰਾਪਤ ਹੋ ਸਕੇਗਾ ਕਿਉਂਕਿ ਗੁਰੂ ਸਾਹਿਬ ਜੀ ਨੇ ਮੇਵੜੇ ਨੂੰ ਇਹ ਤਾਕੀਦ ਕੀਤੀ ਹੈ ਕਿ ਇਹ ਹੁਕਮਨਾਮਾ ਤਾਂ ਉਹਨੂੰ ਪਕੜਾਉਣਾ ਹੈ ਪਹਿਲਾਂ 21 ਰੁਪਈਏ ਲੈਣੇ ਨੇ। ਭਾਗਵਾਨ ਨੇ ਹੁਕਮਨਾਮਾ ਤੇ ਗੁਰੂ ਨੇ ਭੇਜਿਆ ਪਰ ਬਿਨਾਂ ਮਾਇਆ ਤੋਂ ਸਾਡੇ ਹੱਥ ਨਹੀਂ ਆਵੇਗਾ।
ਕਹੋ ਅਬ ਕੌਣ ਯਤਨ ਕੋ ਕੀਜੇ ਦੇ ਕਰ ਧਨ ਤੇ ਹੇਰ ਸੋ ਲੀਜੇ।
ਭਾਈ ਮੰਝ ਸਾਹਿਬ ਕਹਿਣ ਲੱਗੇ ਭਾਗਵਾਨ ਨੇ ਹੁਣ ਕੀ ਯਤਨ ਕੀਤਾ ਜਾਏ ਕੀ ਉਪਰਾਲਾ ਕਰੀਏ ਵੀ ਦੇ ਕਰ ਧਨ ਇਸ ਮੇਵੜੇ ਨੂੰ ਮਾਇਆ ਦੇ ਕੇ ਧਨ ਦੇ ਕੇ ਹੇਰ ਸੋ ਲੀਜੇ ਇਸ ਹੁਕਮਨਾਮੇ ਨੂੰ ਵੇਖ ਲਈਏ ਗੁਰੂ ਕੇ ਸਾਡੇ ਪ੍ਰਤੀ ਲਿਖੇ ਹੋਏ ਬਚਨਾਂ ਦੇ ਦਰਸ਼ਨ ਕਰ ਲਈਏ ਪਰ ਪਹਿਲਾਂ ਪੈਸੇ ਦੇਣੇ ਪੈਣਗੇ।
ਸੁਣ ਸਿੱਖਣੀ ਤੇਹੇ ਧੀਰਜ ਦੀਨਾ, ਸੁਗਮ ਬਾਤ ਕਹਿਓ ਚਿੰਤਾ ਕੀਨਾ।
ਗੁਰੂ ਕੇ ਸਵਾਰੋ ਇਹ ਗੱਲ ਸੁਣ ਕੇ ਭਾਈ ਮੰਝ ਸਾਹਿਬ ਦੀ ਪਤਨੀ ਨੇ ਅੱਗੋਂ ਗੱਲ ਕਹੀ, ਕਹਿਣ ਲੱਗੇ ਧੀਰਜ ਦਿੱਤਾ, ਆਖਿਆ ਕਾਹਦੀ ਘਬਰਾਉਣ ਦੀ ਕੀ ਗੱਲ ਹੈ, ਸੁਗਮ ਬਾਤ ਇਹ ਤੇ ਬੜੀ ਸੌਖੀ ਜੀ ਗੱਲ ਹੈ, ਕਿਉਂ ਚਿੰਤਾ ਕੀਨ ਇਹਦੇ ਵਾਸਤੇ ਕਾਹਦੀ ਚਿੰਤਾ ਕਰਨ ਦੀ ਲੋੜ ਹੈ, ਤੇ ਬੜੀ ਸੂਖਮ ਦੀ ਗੱਲ ਹੈ, ਬੜੀ ਸੌਖੀ ਗੱਲ ਹੈ।
ਹਮਰੇ ਕੰਨਿਆ ਅਹੈ ਕੁਮਾਰੀ, ਤੇ ਚਾਹਤ ਜੇ ਘਰ ਸਿਰਦਾਰੀ।
ਕਹਿਣ ਲੱਗੇ ਭਾਈ ਮੰਝ ਸਾਹਿਬ ਦੀ ਪਤਨੀ ਕਹਿੰਦੀ ਏ, ਪਤੀ ਦੇਵ ਸਾਡੀ ਕੰਨਿਆ ਹਾਲੀ ਕੁਆਰੀ ਹੈ, ਅਸੀਂ ਇਸ ਗੁਰੂ ਦਾ ਪ੍ਰੇਮ ਲੈਣ ਵਾਸਤੇ ਕੋਈ ਵੱਡਾ ਸਰਦਾਰ ਹੈ, ਉਸ ਸਰਦਾਰ ਦੇ ਘਰ ਕੰਮ ਕਰਨ ਵਾਸਤੇ, ਕਿਉਂਕਿ ਇਤਿਹਾਸ ਵਿੱਚ ਇਹ ਬੋਲ ਲਿਖੇ ਨੇ, ਇਹਦਾ ਅਰਥ ਇਹ ਗੁਰੂ ਕੇ ਸਵਾਰੋ ਕੱਢਣਾ ਹੈ ਕਿ ਗੁਰੂ ਦੇ ਹੁਕਮ ਦੀ ਪ੍ਰਾਪਤੀ ਵਾਸਤੇ, ਗੁਰੂ ਦੀ ਮਿਹਰ ਦੀ ਪ੍ਰਾਪਤੀ ਵਾਸਤੇ ਕਿੱਡੀ ਕੁ ਵੱਡੀ ਕੁਰਬਾਨੀ ਕੀਤੀ ਜਾ ਸਕਦੀ, ਇਹਦੇ ਅਰਥ ਇਹ ਨੇ। ਉਹਦਾ ਮਹਿਣਾ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਛੋਟੀਆਂ ਨੇ, ਗੁਰੂ ਦੀ ਰਹਿਮਤ ਬੜੀ ਵੱਡੀ ਹੈ, ਉਹਦੇ ਲਈ ਸਭ ਕੁਝ ਵਾਰਿਆ ਜਾ ਸਕਦਾ ਜੇ ਕਿਧਰੇ ਉਹ ਕਿਰਪਾ ਕਰਦੇ। ਭਾਈ ਮੰਝ ਸਾਹਿਬ ਦੀ ਪਤਨੀ ਕਹਿਣ ਲੱਗੀ, ਪਤੀ ਦੇਵ ਸਾਡੀ ਬੱਚੀ ਹੈ, ਇਸ ਲੜਕੀ ਨੂੰ ਜਿਹੜੇ ਸਰਦਾਰ ਹਨ,
ਜਿਤਕ ਮੇਵੜਾ ਜਾਚੇ ਦਰਬ, ਰਾਖੋ ਸਿੱਖੀ ਲੈ ਦੇਹੋ ਸਰਬ।
ਕਹਿ ਲਗੇ ਆਪਾਂ ਹਲਕਾਰਾ ਭੇਜ ਦੇਨੇ ਆ, ਉਸ ਸਰਦਾਰ ਤੋਂ ਪੈਸੇ ਲੈ ਕੇ ਉਹਨਾਂ ਚਿਰ ਤੱਕ ਇਹ ਬੱਚੀ ਸਾਡੀ ਉਹਨਾਂ ਦੇ ਘਰ ਉਹਨਾਂ ਦਾ ਕੰਮ ਕਾਜ ਕਰੇ, ਅਸੀਂ ਉਹਨਾਂ ਤੋਂ ਪੈਸੇ ਲੈ ਕੇ ਮੇਵੜੇ ਨੂੰ ਦੇ ਦੇਨੇ ਆ, ਇਹ ਕੰਮ ਸਾਨੂੰ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਰਾਖੋ ਸਿੱਖੀ ਲਿਓ ਦਿਓ ਸਰਬ, ਤੁਸੀਂ ਮਾਇਆ ਉਹਨੂੰ ਦੇ ਕੇ ਮੇਵੜੇ ਨੂੰ ਸਿੱਖੀ ਰੱਖ ਲਵੋ।
ਇਹੋ ਕੰਨਿਆ ਮਡ ਭਾਗ ਸੁਹਾਈ, ਗੁਰੂ ਅਰਥ ਜੇ ਹੋਏ ਸਗਾਈ।
ਕਹਿ ਲੱਗੀ ਇਹ ਕੰਨਿਆ ਸਾਡੀ ਵੱਡੇ ਭਾਗਾਂ ਵਾਲੀ, ਜੇ ਸਰਦਾਰ ਦੇ ਨਾਲ ਇਹ ਚ ਰਿਸ਼ਤੇ ਦੀ ਗੱਲ ਵੀ ਕੀਤੀ ਹੈ ਵੀ ਜੇ ਹੋ ਜਾਏ ਆਪਾਂ ਉਹਦੇ ਤੋਂ ਮਾਇਆ ਲੈ ਲਵਾਂਗੇ, ਜੇ ਗੁਰੂ ਦਰਬ ਜੇ ਹੋਏ ਸਗਾਈ, ਗੁਰੂ ਦੇ ਧਨ ਵਾਸਤੇ ਗੁਰੂ ਦੀ ਸੇਵਾ ਵਾਸਤੇ ਜੇ ਕੋਈ ਇਹ ਸਗਾਈ ਹੋ ਜਾਵੇ।
ਇਮ ਕਹਿ ਤਿੰਨ ਕੇ ਗ੍ਰਹਿ ਚੱਲ ਗਈ, ਕਿ ਉਹ ਸੰਬੰਧ ਖੁਸ਼ੀ ਵੱਡ ਪਈ।
ਇਸ ਤਰ੍ਹਾਂ ਕਹਿ ਕੇ ਭਾਈ ਮੰਝ ਦੀ ਘਰ ਵਾਲੀ ਗੁਰੂ ਕੇ ਸਾਰ ਉਹਨਾਂ ਸਰਦਾਰਾਂ ਸਰਦਾਰ ਦੇ ਘਰ ਪਹੁੰਚੇ, ਸਾਰੀ ਗੱਲਬਾਤ ਦੱਸੀ ਕਿ ਉਹ ਸੰਬੰਧ ਉਸਨੇ ਉਹ ਰਿਸ਼ਤਾ ਜਿਹੜਾ ਸੀ ਕੀਤਾ, ਬੜੀ ਖੁਸ਼ੀ ਕੀਤੇ।
ਦੈਬੋ ਜਿਤਕ ਤਿਤਕ ਧਨ ਲਿਆਈ, ਪਤ ਆਗੇ ਤਰ ਚਿੰਤ ਮਿਟਾਈ।
ਜਿੰਨੇ ਕੁ ਧਨ ਦੀ ਲੋੜ ਸੀ ਕਹਿੰਦੇ ਉਹਨਾਂ ਦੇ ਘਰੋਂ ਉਹ ਜਾ ਕੇ ਧਨ ਲੈ ਆਏ, 21 ਰੁਪਈਏ ਉਹ ਧਨ ਲੈ ਕੇ ਆ ਗਈ। ਪਤ ਆਗੇ ਤਰ ਚਿੰਤ ਮਿਟਾਈ, ਪਤੀ ਮੰਝ ਦੇ ਅੱਗੇ ਰੱਖ ਕੇ ਉਸਨੇ ਸਾਰੀ ਚਿੰਤਾ ਨੂੰ ਮਿਟਾਇਆ।
ਫੇਰ ਦਰਬ ਕੋ ਲੈ ਕਰ ਹਾਥ, ਦੇ ਮੇਵੜੇ ਕੋ ਟਿਕ ਮਾਥ।
ਕਹਿੰਦੇ ਨੇ ਉਹਨੇ ਭਾਈ ਮੰਝ ਜੀ ਨੇ ਉਹ ਧਨ ਲਿਆ ਤੇ ਮੇਵੜੇ ਦੇ ਹੱਥ ਪਕੜਾਇਆ, ਮੇਵੜੇ ਦੇ ਹੱਥ ਧਨ ਦੇ ਕੇ ਕਿਹਾ ਵੀ ਲੈ ਆ ਹੁਣ ਹੁਕਮਨਾਮਾ ਸਾਨੂੰ ਵਿਖਾ, ਜੋ ਗੁਰੂ ਸਾਹਿਬ ਜੀ ਨੇ ਬਚਨ ਸਾਡੇ ਵਾਸਤੇ ਲਿਖੇ ਨੇ। ਬੜੇ ਆਦਰ ਨਾਲ ਉਹਨੂੰ ਧਨ ਦਿੱਤਾ ਤੇ ਉਹਦੇ ਹੱਥੋਂ ਹੁਕਮਨਾਮਾ ਲੈਂਦੇ ਹਨ।
ਲੀਨ ਹੁਕਮਨਾਮਾ ਆਨੰਦਯੋ, ਧਾਰ ਕਰ ਮਸਤਕਾ ਪੁੰਨ ਪੁੰਨ ਬੰਦਿਓ।
ਭਾਈ ਮੰਝ ਜੀ ਨੇ ਉਹ ਹੁਕਮਨਾਮਾ ਉਸ ਮੇਵੜੇ ਦੇ ਹੱਥੋਂ ਲਿਆ, ਮਾਇਆ ਉਸਨੂੰ ਦਿੱਤੇ ਤੇ ਉਸ ਹੁਕਮਨਾਮੇ ਨੂੰ ਲੈ ਕੇ ਵਾਰ ਵਾਰ ਸਿਰ ਨੂੰ ਛੁਆਇਆ, ਵਾਰ ਵਾਰ ਮੱਥਾ ਟੇਕਿਆ। ਕਿਉਂ? ਕਿਉਂਕਿ ਇਹ ਗੁਰੂ ਦੇ ਹੱਥਾਂ ਨਾਲ ਲਿਖਿਆ ਹੋਇਆ, ਗੁਰੂ ਦੇ ਹੱਥਾਂ ਨਾਲ ਇਹ ਸ਼ਬਦ ਲਿਖੇ ਹੋਏ ਨੇ। ਵਾਰ ਵਾਰ ਮੱਥਾ ਟੇਕਿਆ, ਬੜਾ ਆਨੰਦਿਤ ਹੋਇਆ, ਵੰਦਨਾ ਕੀਤੀ।
ਹੱਥ ਪ੍ਰਸੰਨਤਾ ਚਿਤ ਉਪਜਾਈ, ਜਨ ਗੁਰ ਮਿਲੇ ਪ੍ਰੇਮ ਅਧਿਕਾਈ।
ਗੁਰੂ ਕੇ ਸਵਾਰ ਜਦੋਂ ਇਸੇ ਤਰ੍ਹਾਂ ਬਹੁਤ ਜ਼ਿਆਦੀ ਪ੍ਰਸੰਨਤਾ ਉਹਨੇ ਆਪਣੇ ਮਨ ਵਿੱਚ ਕੀਤੀ। ਜਨ ਗੁਰ ਮਿਲੇ ਪ੍ਰੇਮ ਅਧਿਕਾਈ, ਮਾਨੋ ਇਸ ਤਰ੍ਹਾਂ ਹੈ ਕਿ ਗੁਰੂ ਸਾਹਿਬ ਇਹਨੂੰ ਪ੍ਰੇਮ, ਵੱਡਾ ਪ੍ਰੇਮ ਪ੍ਰਾਪਤ ਕਰਕੇ ਬਖਸ਼ ਕੇ ਮਿਲੇ ਹੋਣ। ਬਹੁਤ ਖੁਸ਼ ਹੋਇਆ, ਇਹਨੇ ਹੁਕਮਨਾਮਾ ਆਪਣੇ ਹੱਥ ਵਿੱਚ ਪਕੜਿਆ।
ਬਹਰੋ ਘਾਸ ਵੇਚ ਕਰ ਆਇਓ, ਅਣਕ ਪ੍ਰਕਾਰ ਆਹਾਰ ਖਵਾਇਓ।
ਉਸ ਤੋਂ ਬਾਅਦ ਭਾਈ ਮੰਝ ਜੀ ਨੇ ਆਪਣਾ ਉਹ ਜਿਹੜਾ ਘਾਹ ਦਾ ਰੁਟੀਨ ਦਾ ਰੋਜ਼ ਦਾ ਕੰਮ ਸੀ, ਉਸ ਘਾਹ ਨੂੰ ਵੇਚਿਆ। ਘਾਹ ਨੂੰ ਵੇਚ ਕੇ ਮਾਇਆ ਲਿਆ ਕੇ, ਰਸਤਾ ਮਸਤਾ ਲਿਆ ਕੇ, ਉਸ ਮੇਵੜੇ ਨੂੰ ਬੜੇ ਪਿਆਰ ਦੇ ਨਾਲ ਅਣਕ ਪ੍ਰਕਾਰ ਦਾ ਜਿਹੜਾ ਭੋਜਨ ਸੀ ਛਕਾਣਾ ਕੀਤਾ।
ਨਿਸਮੈ ਸੇਵਾ ਕੀਨ ਬਣਾਏ, ਗੁਰੂ ਬਾਰਤਾ ਬੂਝ ਰਹਾਏ।
ਰਾਤ ਨੂੰ ਕਹਿੰਦੇ ਨੇ ਉਸ ਮੇਵੜੇ ਦੀ ਭਾਈ ਮੰਝ ਜੀ ਨੇ ਬਹੁਤ ਭਾਰੀ ਸੇਵਾ ਕੀਤੀ। ਸਾਰੀ ਰਾਤ ਗੁਰੂ ਦੀ ਵਾਰਤਾ, ਗੁਰੂ ਦੀ ਮਹਿਮਾ, ਗੁਰੂ ਦੇ ਗੁਣ, ਗੁਰੂ ਦੀਆਂ ਬਖਸ਼ਾਂ ਇੱਕ ਦੂਜੇ ਨੂੰ ਕਹਿੰਦੇ ਸੁਣਦੇ ਰਹੇ। ਬੜੇ ਖੁਸ਼ ਹੋਏ ਵੀ ਗੁਰੂ ਸਾਹਿਬ ਕਿੱਡੇ ਦਿਆਲੂ, ਗੁਰੂ ਸਾਹਿਬ ਕਿੱਡੇ ਕਿਰਪਾਲੂ ਨੇ। ਸਾਰੀ ਰਾਤ ਇਹ ਪਾਤਸ਼ਾਹ ਜੀ ਦੀ ਮਹਿਮਾ ਗਾਉਂਦੇ ਰਹੇ।
ਭਾਈ ਪ੍ਰਾਤ ਗੁਰਸਿਮਰਤ ਜਾਗੇ, ਮਨ ਮਹੋਂ ਪ੍ਰੇਮ ਰੰਗ ਕਰ ਪਾਗੇ।
ਕਹਿ ਲੱਗੀ ਪ੍ਰਭਾਤ ਹੋਈ, ਅੰਮ੍ਰਿਤ ਵੇਲਾ ਹੋਇਆ। ਅੰਮ੍ਰਿਤ ਵੇਲੇ ਹੁੰਦਿਆਂ ਉੱਠੇ, ਇਸ਼ਨਾਨ ਕੀਤਾ ਤੇ ਸਿਮਰਨ ਵਿੱਚ ਜੁੜ ਗਿਆ। ਗੁਰੂ ਦੇ ਸਿਮਰਨ ਵਿੱਚ ਜੋ ਗੁਰੂ ਨੇ ਸਤਨਾਮ ਦਾ ਸਿਮਰਨ ਪਾਈ ਮੰਝ ਜੀ ਨੂੰ ਬਖਸ਼ਿਆ ਸੀ, ਉਸ ਵਿੱਚ ਜੁੜ ਗਏ। ਮਨ ਮਹੁ ਪ੍ਰੇਮ ਰੰਗ ਕਰ ਪਾਗੇ, ਮਨ ਵਿੱਚ ਪ੍ਰੇਮ ਹੈ ਰੱਬ ਦੇ ਰੰਗ ਵਿੱਚ, ਸਿਮਰਨ ਦੇ ਰੰਗ ਵਿੱਚ, ਗੁਰੂ ਦੇ ਰੰਗ ਵਿੱਚ, ਗੁਰੂ ਕੇ ਸਵਾਰਿਓ ਰੰਗੇ ਗਿਆ। ਇੱਕ ਟੱਕ ਮਨ ਜੁੜਿਆ ਹੋਇਆ, ਕਿਉਂਕਿ ਅੰਮ੍ਰਿਤ ਵੇਲੇ ਨੂੰ ਸਿੱਖ ਖੋਜਾਂਦਾ ਨਹੀਂ। ਇਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇਹ ਦੱਸਿਆ, ਇਹਦੇ ਅਰਥ ਇਹ ਨੇ ਵੀ ਜਦੋਂ ਬਾਣੀ ਪੜ੍ਹੋ ਉਦੋਂ ਅੰਮ੍ਰਿਤ ਵੇਲਾ, ਇਸ ਤਰ੍ਹਾਂ ਨਹੀਂ ਹੈ। ਅਰਥ ਜੋ ਅੰਮ੍ਰਿਤ ਵੇਲਾ ਹੈ ਉਹ ਅੰਮ੍ਰਿਤ ਵੇਲਾ ਹੈ। ਇਹਨੂੰ ਜਪਜੀ ਸਾਹਿਬ ਵਿੱਚ ਗੁਰੂ ਨੇ ਉਪਦੇਸ਼ ਸਿੱਖ ਨੂੰ ਦਿੱਤਾ ਹੈ। ਜਦੋਂ ਸਿੱਖ ਨੇ ਪੁੱਛਿਆ ਵੀ ਮਹਾਰਾਜ ਕਿਰਪਾ ਕਰੋ ਵੀ ਮੈਂ ਕੀ ਬੋਲਾਂ ਮੇਰੇ ਨਾਲ ਰੱਬ ਪਿਆਰ ਕਰੇ, ਮੈਂ ਕੀ ਰੱਖਾਂ ਜਿਸ ਭੇਟਾ ਨੂੰ ਕਬੂਲ ਕਰਕੇ ਉਹ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਵੇ। ਤਾਂ ਦੋ ਗੱਲਾਂ ਦਾ ਜਵਾਬ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਇੱਕੇ ਬਚਨ ਵਿੱਚ ਦਿੱਤਾ, ਆਖਿਆ ਤੂੰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਹਦੀ ਯਾਦ ਵਿੱਚ ਜੁੜੀ, ਨਾਮ ਵਿੱਚ ਜੁੜੀ। ਅੰਮ੍ਰਿਤ ਵੇਲੇ ਕਹਿੰਦੇ ਨਾਮ ਦੀ ਭੇਟਾ, ਸਿਮਰਨ ਦੀ ਭੇਟਾ, ਉਹਦੀ ਯਾਦ ਦੀ ਭੇਟਾ ਤੂੰ ਉਹਨੂੰ ਦੇਵੀ, ਤੇਰੇ ਨਾਲ ਪਿਆਰ ਵੀ ਕਰੇਗਾ, ਤੈਨੂੰ ਆਪਣੇ ਦਰ ਤੇ ਪ੍ਰਵਾਨ ਵੀ ਕਰੇਗਾ। ਇਹ ਜਪਜੀ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ। ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਜਵਾਬ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ, ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆ। ਅੰਮ੍ਰਿਤ ਵੇਲੇ ਉੱਠ ਕੇ ਉਹਦੀ ਯਾਦ ਵਿੱਚ ਜੁੜਿਆ ਤੇ ਬਖਸ਼ਿਸ਼ ਦਾ ਕਪੜਾ ਮਿਲੇਗਾ, ਉਹਦੀ ਨਦਰ ਨਾਲ ਤੈਨੂੰ ਮੁਕਤੀ ਦਾ ਦੁਆਰਾ ਮਿਲੇਗਾ। ਭਾਈ ਮੰਝ ਸਾਹਿਬ ਉਸ ਮੇਵੜੇ ਸਮੇਤ ਉੱਠੇ, ਗੁਰੂ ਦੇ ਪ੍ਰੇਮ ਵਿੱਚ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਭਿੱਜ ਗਏ।
ਕਰੋ ਮੇਵੜਾ ਵਿਦਾ ਉਚਾਰੀ, ਨਮੋ ਕਰੋ ਗੁਰ ਕੇਰ ਅਗਾਰੀ।
ਭਾਈ ਮੰਝ ਸਾਹਿਬ ਨੇ ਕਰਿਓ ਮੇਵੜਾ ਵਿਦਾ ਉਚਾਰੀ। ਭਾਈ ਮੰਝ ਜੀ ਨੇ ਉਸ ਮੇਵੜੇ ਨੂੰ ਵਿਦਿਆ ਕੀਤਾ ਤੇ ਵਿਦਿਆ ਕਰਨ ਲੱਗਿਆ ਇੱਕ ਬਚਨ ਭੇਜਿਆ, ਕਿਹਾ ਆਖਿਆ ਨਮੋ ਕਰੋ। ਜਿਵੇਂ ਅਸੀਂ ਕਹਿੰਦੇ ਹਾਂ ਵੀ ਸਾਡੀ ਵੀ ਫਤਿਹ ਬੁਲਾ ਦੇ, ਮੇਰੀ ਵੀ ਫਤਿਹ ਬੁਲਾਈ। ਉਸ ਵੇਲੇ ਉਸ ਸਿੱਖ ਨੇ ਕਿਹਾ, ਕਹਿ ਲੱਗੇ ਮੇਰੇ ਵੱਲੋਂ ਨਮਸਕਾਰ ਕਰੀ ਮੇਵੜਿਆ, ਤੂੰ ਆਪਣੇ ਵੱਲੋਂ ਤੇ ਕਰਨੀ ਹੋਈ ਹੈ। ਮੇਰੇ ਵੱਲੋਂ ਸਤਿਗੁਰਾਂ ਦੇ ਚਰਨਾਂ ਵਿੱਚ ਨਮਸਕਾਰ ਕਰੇ।
ਬੌਰ ਘਾਸ ਕੋ ਆਪ ਸਿਧਾਰਾ, ਸਿਮਰਤ ਸਤਿਗੁਰ ਨਾਮ ਸੁਖਾਰਾ।
ਕਹਿੰਦੇ ਇਸੇ ਤਰ੍ਹਾਂ ਉਦੋਂ ਬਾਅਦ ਮੇਵੜਾ ਤਾਂ ਚਲਾ ਗਿਆ ਭਾਈ ਮੰਝ ਜੀ, ਫਿਰ ਰੋਜ਼ ਘਾਹ ਜਿਹੜੇ ਨੇ ਖੋਦਦੇ ਨੇ, ਘਾਹ ਖੋਦ ਕੇ ਵੇਚਦੇ ਨੇ ਤੇ ਨਾਲੇ ਸਿਮਰਨ ਕਰਦੇ ਨੇ, ਨਾਲੇ ਗੁਰੂ ਸਾਹਿਬ ਦਾ ਨਾਮ ਜਪਦੇ ਨੇ, ਨਾਲੇ ਸਤਿਗੁਰਾਂ ਦੇ ਪ੍ਰੇਮ ਵਿੱਚ ਹਮੇਸ਼ਾ ਭਿੱਜੇ ਰਹਿੰਦੇ ਹਨ।
ਵੇਚੇ ਘਾਸ ਜੀਵ ਕਾ ਕਰਹੀ, ਮਨ ਬੇਕਾਰ ਸਗਰੇ ਪਰ ਹਰਹੀ।
ਭਾਈ ਮੰਝ ਜੀ ਘਾਹ ਵੇਚਦੇ ਨੇ, ਆਪਣੇ ਜੀਵਨ ਦਾ ਨਿਰਵਾਹ ਕਰਦੇ ਨੇ ਇਸ ਤਰ੍ਹਾਂ, ਤੇ ਮਨ ਦੇ ਸਾਰੇ ਵਿਕਾਰ ਉਹਨਾਂ ਨੇ ਹਰ ਲੈ ਸਿਮਰਨ ਕਰਦੇ। ਸਿਮਰਨ ਕਰਦਿਆਂ ਮਨ ਦਾ ਕੋਈ ਵੀ ਵਿਕਾਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਸਾ ਤ੍ਰਿਸ਼ਨਾ ਆਦਿ ਕੋਈ ਵੀ ਨੇੜੇ ਨਾ ਰਹਿ ਗਏ। ਸਿਮਰਨ ਕਰਦੇ ਨੇ, ਆਪਣੇ ਮਨ ਤੇ ਪਹਿਰਾ ਦਿੰਦੇ ਨੇ, ਆਪਣੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਦੇ ਉੱਪਰ ਪਹਿਰਾ ਦਿੰਦੇ ਨੇ ਤੇ ਸਾਰੇ ਮਨ ਦੇ ਵਿਕਾਰ ਜਿਹੜੇ ਸਨ ਹਰੇ ਜਾ ਰਹੇ, ਖਤਮ ਹੋ ਰਹੇ ਨੇ। ਐਸੀ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ।
ਦੋਹਰਾ ਘਾਸ ਖੋਦ ਵੇਚਣ ਕਰੇ, ਉਧਰ ਪੂਰਬੇ ਹੇਤਾ।
ਕਵੀ ਜੀ ਕਹਿੰਦੇ ਨੇ ਭਾਈ ਮੰਝ ਜੀ ਘਾਹ ਖੋਦਦੇ ਨੇ, ਖੋਦ ਕੇ ਵੇਚਦੇ ਨੇ ਆਪਣੇ ਪੇਟ ਦੀ ਪੂਰਤੀ ਵਾਸਤੇ।
ਸਿੱਖੀ ਜਿਸ ਕੇਰਦਾ ਗੁਰੂ ਕਸੌਟੀ ਦੇਤਾ।
ਕਹਿ ਲਗੇ ਉਸ ਭਾਈ ਮੰਝ ਦੇ ਹਿਰਦੇ ਵਿੱਚ ਸਿੱਖੀ ਦ੍ਰਿੜ ਹੈ, ਗੁਰੂ ਕਸੌਟੀ ਤੇ ਗੁਰੂ ਕਸੌਟੀਆਂ ਦਿੰਦੇ ਨੇ, ਪ੍ਰੀਖਿਆਵਾਂ ਲੈ ਰਹੇ ਨੇ, ਪਰ ਉਹ ਅਡੋਲ ਹੈ, ਦ੍ਰਿੜ ਹੈ ਕਿ ਮੈਂ ਸਿੱਖੀ ਨੂੰ ਪ੍ਰਾਪਤ ਕਰਨਾ ਹੈ, ਜਿਵੇਂ ਕਿਵੇਂ ਵੀ ਮੈਂ ਗੁਰੂ ਕੀ ਮੇਹਰ ਬਖਸ਼ਿਸ਼ ਲੈਣੀ ਹੀ ਲੈਣੀ ਹੈ।
ਚਾਉ ਪਈ ਪੁਨ ਕੇਤਕ ਜਬ ਕਾਲ ਬਿਤਾਵਾ, ਮਨ ਅਡੋਲ ਜਿਸ ਕੋ ਦ੍ਰਿਸ਼ਟਾਵਾ।
ਕਹਿੰਦੇ ਨੇ ਪੁਨ ਫਿਰ ਜਦੋਂ ਕੁਝ ਸਮਾਂ ਇਸੇ ਤਰ੍ਹਾਂ ਬਤੀਤ ਹੋਇਆ, ਮਨ ਅਡੋਲ ਜਿਸ ਕੋ ਦ੍ਰਿਸ਼ਟਾਵਾ, ਭਾਈ ਮੰਝ ਨੂੰ ਜਿਵੇਂ ਆਪਣਾ ਮਨ ਅਡੋਲ ਦ੍ਰਿੜ ਨਜ਼ਰ ਆ ਰਿਹਾ ਸੀ ਵੀ ਹੁਣ ਡੋਲਦਾ ਨਹੀਂ, ਬਈ ਲੱਗਦਾ ਹੁਣ ਟਿਕ ਗਿਆ, ਬਈ ਗੁਰੂ ਸਾਹਿਬ ਜੀ ਦੀ ਨੇ ਇੱਕ ਪ੍ਰੀਖਿਆ ਲਈ, ਉਹਦੇ ਚ ਪਾਸ ਹੋ ਗਏ, ਸਤਿਗੁਰਾਂ ਨੇ ਮਿਹਰ ਕਰ ਦਿੱਤੇ ਹੈ।
ਸਤਿਗੁਰ ਬਹੁਰ ਮੇਵੜਾ ਭੇਜਾ, ਕਹਿਓ ਹੁਕਮਨਾਮਾ ਇਹ ਲੈ ਜਾ।
ਇਹਨੇ ਚਿਰ ਨੂੰ ਗੁਰੂ ਕੇ ਸਵਾਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਹੋਰ ਮੇਵੜਾ ਭੇਜ ਦਿੱਤਾ। ਕੁਝ ਸਮੇਂ ਬਾਅਦ ਇੱਕ ਹੋਰ ਮੇਵੜਾ ਭੇਜਿਆ ਤੇ ਉਸ ਮੇਵੜੇ ਨੂੰ ਕਿਹਾ ਵੀ ਭਾਈ ਆ ਹੁਕਮਨਾਮਾ ਤੂੰ ਲੈ ਜਾ।
ਪ੍ਰਥਮ ਰਜਤ ਪਾਣਾ 21 ਲੇਹੋ, ਬਹੁਰ ਹੁਕਮਨਾਮਾ ਤਿਸ ਦੇਹੋ।
ਉਸ ਮੇਵੜੇ ਨੂੰ ਵੀ ਪਾਤਸ਼ਾਹ ਜੀ ਨੇ ਪਹਿਲੇ ਵਾਲੇ ਬੋਲ ਕਹੇ, ਆਖਿਆ ਵੀ ਪਹਿਲਾਂ ਤੂੰ ਭਾਈ ਮੰਝ ਨੂੰ ਤੇ ਕੋਲੋਂ 21 ਰੁਪਈਏ ਲੈ ਲੈਣੇ ਨੇ ਤੇ 21 ਰੁਪਈਏ ਲੈ ਕੇ ਫਿਰ ਇਹ ਹੁਕਮਨਾਮਾ ਤੂੰ ਉਸ ਨੂੰ ਦੇਣਾ ਹੈ।
ਸਤਿਗੁਰ ਆਇਸ ਤੇ ਮੰਗ ਚਲਿਓ, ਆਏ ਪੁਰੀ ਮੈਂ ਮੰਝ ਸੋ ਮਿਲਿਓ।
ਗੁਰੂ ਸਾਹਿਬ ਜੀ ਦੀ ਆਗਿਆ ਪ੍ਰਾਪਤ ਕਰਕੇ ਉਹ ਮੇਵੜਾ ਗੁਰੂ ਕੇ ਸਵਾਰ ਤੁਰਿਆ। ਰਸਤੇ ਤੇ ਚਲਦਿਆਂ ਚਲਦਿਆਂ ਆਖਰ ਭਾਈ ਮੰਝ ਸਾਹਿਬ ਦਾ ਨਗਰ ਆਇਆ ਜਿੱਥੇ ਰਹਿੰਦੇ ਸਨ, ਉਸ ਨਗਰੀ ਵਿੱਚ ਆ ਕੇ ਭਾਈ ਮੰਝ ਨੂੰ ਮਿਲੇ ਖਾਨ।
ਦੇਖਤ ਹੋਇਓ ਹਰਖ ਵਿਸਾਲਾ, ਸਤਿਗੁਰ ਮੋਕੋ ਕੀਨ ਨਿਹਾਲਾ।
ਇਹ ਉਸ ਮੇਵੜੇ ਨੂੰ ਵੇਖ ਕੇ ਭਾਈ ਮੰਝ ਸਾਹਿਬ ਫਿਰ ਬੜੇ ਖੁਸ਼ ਹੋਏ, ਕਹਿ ਲੱਗਾ ਵੀ ਗੁਰੂ ਸਾਹਿਬ ਨੇ ਮੈਨੂੰ ਫਿਰ ਨਿਹਾਲ ਕੀਤਾ, ਫਿਰ ਨਿਹਾਲ ਕੀਤਾ। ਦੇਖਿਓ ਗੁਰੂ ਕੇ ਸਵਾਰੋ ਆ ਸਿੱਖੀ ਨੂੰ ਮਿਣ ਮਿਣ ਕੇ, ਸਿੱਖੀ ਦੀ ਵਿਆਖਿਆ ਨੂੰ ਕਵੀ ਸੰਤੋਖ ਸਿੰਘ ਸਾਹਿਬ ਨੇ ਲਿਖਿਆ, ਬੜੀ ਮਹਾਨ ਕਮਾਈ ਹੈ ਇਸ ਗੁਰਸਿੱਖ ਦੀ। ਇੱਕ ਇੱਕ ਚੀਜ਼ ਨੂੰ ਲਿਖਿਆ ਵੀ ਸਿੱਖਾ ਦੇਖ ਕਿਵੇਂ ਮਾਲਕ ਦੇ ਦਰ ਪਹੁੰਚੀਦਾ। ਨਿੱਕਾ ਜਿਹਾ ਦੁੱਖ ਹੋਵੇ ਤੂੰ ਡੋਲਣ ਦੀ ਕੋਸ਼ਿਸ਼ ਨਾ ਕਰੀ। ਇਹ ਮਾਰਗ ਐਸਾ ਹੈ,
ਖੰਡੇ ਦੀ ਧਾਰ ਉਹਨਾਂ ਪਹਿਲਾਂ ਹੀ ਕਿਹਾ ਖੰਡੇ ਦੀ ਧਾਰ ਕਿੰਨੀ ਸੂਖਸ਼ਮ ਹੈ, ਕਿੰਨੀ ਬਰੀਕ ਹੈ। ਕਹਿਣਗੇ ਉਹਦੇ ਉੱਤੇ ਚੱਲਣਾ ਤੇ ਜਿੰਨੇ ਬਰੀਕ ਰਸਤੇ ਤੇ ਚੱਲਣਾ ਓਨਾ ਹੀ ਸਾਵਧਾਨ ਹੋਣਾ ਪਵੇਗਾ। ਤੁਸੀਂ ਦੇਖਦੇ ਹੋ ਜਿਹੜੇ ਪਹਾੜਾਂ ਵਿੱਚ ਜਿਹੜੇ ਬਰਾਬਰ ਦੀ ਧਰਤੀ ਤੇ ਵੱਡੇ ਰੋਡਾਂ ਤੇ ਚੱਲਦੇ ਨੇ ਉਹ ਬੇਪਰਵਾਹੀ ਨਾਲ ਵੀ ਤੁਰੇ ਜਾਂਦੇ ਨੇ, ਪਰ ਜਦੋਂ ਪਹਾੜਾਂ ਵਿੱਚ ਸੰਕਰੇ ਰਸਤੇ ਤੇ ਚੱਲਦੇ ਨੇ ਉਹਨੇ ਸਾਵਧਾਨ ਹੋ ਜਾਂਦੇ ਨੇ ਵੀ ਕਿਧਰੇ ਸਾਡੀ ਅੱਖ ਲੱਗ ਗਈ, ਨੀਂਦ ਆ ਗਈ, ਕੋਈ ਅਵੇਸਲਾਪਣ ਹੋ ਗਿਆ, ਰਸਤੇ ਤੋਂ ਨਾ ਭਟਕ ਜਾਈਏ। ਇਹ ਮਾਰਗ ਤਾਂ ਸੁਰਤੀ ਦਾ ਮਾਰਗ ਹੈ, ਅਧਿਆਤਮ ਦਾ ਮਾਰਗ ਹੈ, ਤਾਂ ਬੜਾ ਸੂਖਮ ਮਾਰਗ ਹੈ। ਕਹਿੰਦੇ ਖੰਡੇ ਦੀ ਧਾਰ ਤੇ ਚੱਲਣਾ ਤੂੰ ਦੇਖੀ ਵੀ ਕਿੰਨਾ ਸਾਵਧਾਨ ਤੈਨੂੰ ਹੋਣਾ ਪਏਗਾ। ਤੈਨੂੰ ਥੋੜਾ ਜਿਹਾ ਦੁੱਖ ਆ ਜਾਏ ਤੂੰ ਉਲਾਮਾ ਦਿੰਦਾ, ਪਰ ਇਹ ਤਾਂ ਘਰ ਹੈ ਦੁੱਖ ਵਿੱਚ ਸੂਖ ਮਨਾਈ ਦੀ ਗੱਲ ਤੇਰੇ ਜਿਨ ਵਿੱਚ ਭਰਨੀ ਹੈ। ਤੂੰ ਤੇ ਦੁੱਖ ਤੇ ਭੁੱਖ ਨੂੰ ਵੇਖ ਕੇ ਘਬਰਾਨਾ, ਪਰ ਇਹ ਤੈਨੂੰ ਇਹ ਦੋਵੇਂ ਚੀਜ਼ਾਂ ਇਹ ਸਿੱਖੀ ਕਮਾਉਂਦਿਆਂ ਜਦੋਂ ਤੈਨੂੰ ਦਾਤ ਸਮਝ ਆ ਜਾਣਗੀਆਂ ਫਿਰ ਤੂੰ ਸਮਝ ਲਈ ਵੀ ਵਾਕਿਆ ਹੀ ਮੇਰੇ ਤੇ ਗੁਰੂ ਤਰੁੱਠਿਆ, ਕੇਤਿਆਂ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ ਦਾਤਾ। ਭਾਈ ਮੱਝ ਸਾਹਿਬ ਬੜੇ ਖੁਸ਼ ਹੋਏ, ਕਹਿਣ ਲੱਗੇ ਵੀ ਬੜੀ ਵੱਡੀ ਕਿਰਪਾ ਹੋਈ ਹੈ ਮੈਨੂੰ ਗੁਰੂ ਨੇ ਨਿਹਾਲ ਕੀਤਾ, ਅੱਜ ਦੂਸਰਾ ਮੇਵੜਾ ਭੇਜਿਆ ਹੈ।
ਚਲੋ ਸਦਨ ਮੈਂ ਪਦ ਨਿਜ ਪਾਵਹੋ ਗੁਰੂ ਹੁਕਮ ਪੁਨ ਮੋਹੇ ਦਿਖਾਵਹੋ।
ਭਾਈ ਮੰਝ ਸਾਹਿਬ ਕਹਿਣ ਲੱਗੇ ਉਹ ਭਾਗਾਂ ਵਾਲਿਆ ਚਲੋ ਮੇਰੇ ਘਰ ਚਲੋ, ਮੇਰੇ ਸਦਨ ਵਿੱਚ ਆਪਣੇ ਚਰਨ ਪਾਓ, ਘਰ ਵਿੱਚ ਚਰਨ ਪਾਓ, ਉਸ ਤੋਂ ਬਾਅਦ ਮੈਨੂੰ ਗੁਰੂ ਹੁਕਮਨਾਮਾ ਜੋ ਗੁਰੂ ਨੇ ਹੁਕਮਨਾਮਾ ਮੇਰੇ ਵਾਸਤੇ ਲਿਖਿਆ ਉਹ ਮੈਨੂੰ ਦਿਖਾਣਾ ਕਰੋ।
ਸਨਮਾਨਤ ਗ੍ਰਹਿ ਮੈਂ ਲੈ ਗਯੋ ਪੰਚਡ ਸਾਏ ਬਿਠਾਵਣ ਕਯੋ।
ਬਿਆਰ ਦੇ ਨਾਲ ਕਹਿੰਦੇ ਨੇ ਸਨਮਾਨ ਦੇ ਨਾਲ ਭਾਈ ਮੰਝ ਸਾਹਿਬ ਉਸ ਮੇਵੜੇ ਨੂੰ ਆਪਣੇ ਘਰ ਲੈ ਗਏ ਤੇ ਘਰ ਲਿਜਾ ਕੇ ਮੰਚਡ ਸਾਏ ਬਿਠਾਵਣ ਕਯੋ। ਜਾ ਕੇ ਇੱਕ ਮੰਚ ਜਿਹੜਾ ਸੀ ਤਖਤ ਪੋਜ ਕਹਿ ਲਓ ਉਹ ਡਾਇਆ ਤੇ ਉਸ ਨੂੰ ਡਾ ਕੇ ਉਹਦੇ ਤੇ ਪਿਆਰ ਦੇ ਨਾਲ ਉਸ ਮੇਵੜੇ ਨੂੰ ਬਿਠਾਣਾ ਕੀਤਾ।
ਕਹਿਓ ਮੇਵੜੇ ਇਮ ਸੁਣ ਲੇਹੋ ਪ੍ਰਥਮ 21 ਰਜਤ ਪਣ ਦੇਹੋ।
ਭਾਈ ਮੰਝ ਸਾਹਿਬ ਨੂੰ ਉਸ ਮੇਵੜੇ ਨੇ ਬਹਿੰਦਿਆਂ ਸਾਰ ਜਿਹੜੀ ਗੱਲ ਕਹੀ, ਕਹਿਣ ਲੱਗੇ ਭਾਈ ਮੰਝ ਮੈਂ ਤੈਨੂੰ ਉਨ੍ਹਾਂ ਚਿਰ ਤੱਕ ਹੁਕਮਨਾਮਾ ਨਹੀਂ ਦੇ ਸਕਦਾ ਜਿੰਨਾ ਚਿਰ ਤੱਕ ਤੂੰ ਮੈਨੂੰ 21 ਰੁਪਈਏ ਨਹੀਂ ਦਿੰਦਾ। ਇਹ ਹੁਣ ਸਭ ਤੋਂ ਵੱਡੀ ਗੱਲ, ਮੈਨੂੰ 21 ਰੁਪਈਏ ਦੇ ਇਹ ਹੁਕਮਨਾਮਾ ਫਿਰ ਮੈਂ ਤੇਰੇ ਹੱਥ ਪਕੜਾਵਾਂਗਾ।
ਪੀਚੇ ਹੁਕਮ ਗੁਰੂ ਕੋ ਦੇਖਾ ਕੀ ਜਿਹ ਆਪਣੇ ਹਰਖ ਵਿਸ਼ੇਖਾ।
ਉਸਨੇ ਕਿਹਾ ਬਾਅਦ ਵਿੱਚ ਗੁਰੂ ਦੇ ਹੁਕਮਨਾਮੇ ਨੂੰ ਵੇਖੋ, ਪਹਿਲਾਂ 21 ਰੁਪਈਏ ਦਿਓ ਤੇ ਬਹੁਤ ਹੀ ਖੁਸ਼ੀ ਤੂੰ ਭਾਈ ਮੰਝ ਬਾਅਦ ਵਿੱਚ ਕਰੀ, ਕਿਉਂਕਿ ਜੇ ਤੂੰ 21 ਰੁਪਈਏ ਦੇ ਸਕਿਆ ਤੇ ਹੁਕਮਨਾਮਾ ਮੈਂ ਤੈਨੂੰ ਤਾਂ ਦੇਣਾ, ਜੇ ਤੂੰ ਨਾ ਨਹੀਂ ਦੇ ਸਕਿਆ ਇਹ ਹੁਕਮਨਾਮਾ ਮੈਂ ਤੇਰੇ ਹੱਥ ਵਿੱਚ ਨਹੀਂ ਪਕੜਾ ਸਕਦਾ। ਤੂੰ ਮੈਂ ਵੇਖਿਆ ਵੀ ਤੂੰ ਖੁਸ਼ ਬੜਾ ਹੋਇਆ, ਪਰ ਇਹ ਤੇਰੀ ਖੁਸ਼ੀ ਕਿਧਰੇ ਗਮ ਵਿੱਚ ਨਾ ਬਦਲੇ, ਮਤੇ ਤੂੰ 21 ਰੁਪਈਏ ਨਾ ਦੇ ਸਕੇ, ਪਹਿਲਾਂ ਮੈਂ ਤੈਨੂੰ ਇਹ ਗੱਲ ਸਮਝਾ ਦੇਣਾ ਹਾਂ।
ਸੁਣਤ ਮੰਝ ਨੇ ਆਨੰਦ ਠਾਣਿਓ ਮੁਝ ਕੋ ਗੁਰ ਆਪਣੋ ਕਰ ਜਾਣਿਓ।
ਗੁਰੂ ਕੇ ਸਵਾਰ ਹੋਏ ਗੱਲ ਸੁਣ ਕੇ ਭਾਈ ਮੰਝ ਸਾਹਿਬ ਨੇ ਆਨੰਦ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਕਹਿਣ ਲੱਗੇ ਵੀ ਗੁਰੂ ਨੇ ਮੈਨੂੰ ਆਪਣਾ ਸਮਝੇ। ਦੇਖੋ ਸੋਚਣੀ ਹੈ ਸਿੱਖੀ ਕਮਾਣੀ ਹੋਵੇ ਨਾ, ਵੱਡੇ ਭਾਗ ਹੋਣ, ਹਰ ਚੀਜ਼ ਪੋਜ਼ਿਟਿਵ ਨਜ਼ਰ ਆਉਂਦੀ ਹਰ ਚੀਜ਼। ਉਹ ਕਹਿੰਦਾ ਨਹੀਂ ਇਹ ਤੇ ਗੁਰੂ ਨੇ ਮੈਨੂੰ ਆਪਣਾ ਜਾਣਿਆ, ਕਮਾਲ ਹੋਗੀ ਜੇ ਮੇਰੇ ਤੇ ਪਰਚਾ ਪਾਇਆ ਇਹਦਾ ਮਤਲਬ ਮੈਨੂੰ ਪਹਿਲਾਂ ਪੜ੍ਹਾਇਆ ਹੋਊਗਾ ਤਾਂ ਹੀ ਪਰਚਾ ਲੈ ਰਿਹਾ। ਪੇਪਰ ਤੇ ਉਹਦੇ ਲੈ ਜਾਂਦੇ ਨੇ, ਇਮਤਿਹਾਨ ਤੇ ਉਹਦਾ ਹੀ ਲਿਆ ਜਾਂਦਾ ਜਿਹਨੂੰ ਪਹਿਲਾਂ ਪੜ੍ਹਾਇਆ ਹੋਵੇ, ਤੇ ਇਹਦੇ ਵਿੱਚ ਮੇਰੇ ਪਾਸ ਜਾਂ ਫੇਲ ਹੋਣ ਦਾ ਸਵਾਲ ਨਹੀਂ, ਜਿਵੇਂ ਦਾ ਉਹਨੇ ਪੜ੍ਹਾਇਆ ਉਹ ਜਿਹਾ ਮੈਂ ਪੇਪਰ ਕਰ ਦੇਣਾ। ਉਹਨੇ ਮੈਨੂੰ ਆਪ ਹੀ ਕਿਰਪਾ ਕਰਨੀ। ਗੁਰੂ ਕੇ ਸਵਾਰ ਭਾਈ ਮੰਝ ਸਾਹਿਬ ਬੜੇ ਖੁਸ਼ ਹੋਏ, ਕਹਿਣ ਲੱਗੇ ਆਨੰਦ ਆਇਆ, ਇਹ ਮਾਲਕ ਨੇ ਕਿਰਪਾ ਕੀਤੀ ਹੈ, ਮੈਨੂੰ ਆਪਣਾ ਸਮਝੇ, ਮੈਨੂੰ ਆਪਣਾ ਜਾਣਿਆ ਹੈ।
ਨਿਜ ਦਾਰਾ ਕੋ ਸਕਲ ਸੁਣਾਵਾ, ਗੁਰ ਕੋ ਬਹੁਰ ਮੇਵੜਾ ਆਵਾ।
ਭਾਈ ਮੰਝ ਸਾਹਿਬ ਨੇ ਆਪਣੀ ਘਰ ਵਾਲੀ ਨੂੰ ਫਿਰ ਪਹਿਲਾਂ ਵਾਲੀ ਗੱਲ ਕੇ ਕਹਿਣ ਲੱਗੇ, ਭਾਗਵਾਨੇ ਗੁਰੂ ਸਾਹਿਬ ਦਾ ਮੇਵੜਾ ਇੱਕ ਹੋਰ ਆਇਆ ਸਾਡੇ ਤੇ, ਗੁਰੂ ਸਾਹਿਬ ਦੁਆਰਾ ਫਿਰ ਪ੍ਰਸੰਨ ਹੋਏ ਹਨ।
ਪੇਟ ਕੀ ਸੁਰ ਪਈਨ ਕਹੈ, ਬਹੁਰ ਹੁਕਮ ਕੋ ਦੈਬੋ ਚਹੈ।
ਕਹਿ ਲੱਗੇ ਭਾਗਵਾਨੇ ਇਹ ਮੇਵੜਾ ਪਹਿਲਾਂ 21 ਰੁਪਈਆਂ ਦੀ ਭੇਟਾ ਕਹਿੰਦਾ ਹੈ, ਬਾਅਦ ਵਿੱਚ ਸਾਨੂੰ ਇਹ ਹੁਕਮਨਾਮਾ ਦੇਵੇਗਾ, ਇਹੋ ਜੀ ਗੱਲ ਇਸਨੇ ਆਖੀ ਹੈ।
ਸੁਣ ਤਾਂ ਸਿੱਖ ਨੀ ਭਈ ਪ੍ਰਸੰਨ, ਕਹਿਤ ਭਈ ਮਾਨੋ ਨਿਜ ਧੰਨ।
ਇਹ ਗੱਲ ਸੁਣ ਕੇ ਭਾਈ ਮੰਝ ਸਾਹਿਬ ਦੀ ਘਰ ਵਾਲੀ ਬੜੀ ਖੁਸ਼ ਹੋਈ, ਕਿੱਡੇ ਵੱਡੇ ਭਾਗ ਨੇ ਦੋਵਾਂ ਦੇ। ਉਹਨੇ ਵੀ ਇਹ ਨਹੀਂ ਕਿਹਾ ਵੀ ਸਾਡੇ ਘਰ ਕੁਝ ਨਹੀਂ ਹੈ, ਚੰਗੀ ਸਿੱਖੀ ਅਸੀਂ ਕਬੂਲ ਕਰਨ ਲੱਗ ਪਏ, ਉੱਤੋਂ 21 ਰੁਪਈਏ ਦੇਣ ਦੀ ਗੱਲ ਹੋ ਰਹੀ ਹੈ। ਉਹਨੇ ਉਤਸ਼ਾਹ ਤੋੜਿਆ ਨਹੀਂ, ਕਿਉਂਕਿ ਗੁਰੂ ਸਿੱਖ ਬਣਾਉਣਾ ਚਾਹੁੰਦਾ ਹੈ, ਗੁਰੂ ਨੇ ਸਿੱਖੀ ਬਖਸ਼ ਦਿੱਤੀ ਹੈ। ਬੜੀ ਪ੍ਰਸੰਨ ਹੋਈ, ਬੜੀ ਖੁਸ਼ ਹੋਈ।
ਸਿਮਰਤ ਹੈ ਸਤਿਗੁਰ ਤੁਝ ਤਾਈ, ਜਾਨ ਆਪਣੋ ਦਇਆ ਕਰਾਈ।
ਕਹਿਣ ਲੱਗੇ ਪਤੀ ਦੇਵ ਇੱਕ ਗੱਲ ਤੇ ਧਿਆਨ ਨਾਲ ਸੁਣ, ਵੀ ਸਾਨੂੰ ਸਤਿਗੁਰੂ ਸਿਮਰਦੇ ਨੇ, ਯਾਦ ਕਰਦੇ ਨੇ ਤੇ ਆਪਣਾ ਜਾਣ ਕੇ ਸਾਡੇ ਤੇ ਦਇਆ ਕਰਦੇ। ਦੇਖੋ ਗੁਰੂ ਨੂੰ ਤੇ ਕਹਿੰਦੇ ਹਰ ਕੋਈ ਯਾਦ ਕਰਦਾ ਹੈ, ਤੇ ਪਤੀ ਦੇਵ ਜਿਹਨੂੰ ਗੁਰੂ ਯਾਦ ਕਰਨ, ਇਹਦਾ ਮਤਲਬ ਸਾਡੇ ਤੇ ਕਿੱਡੇ ਦਿਆਲੂ ਨੇ, ਕਿੱਡੇ ਕਿਰਪਾਲੂ ਨੇ। ਬੜੀ ਖੁਸ਼ ਹੋਈ, ਬੜੀ ਪ੍ਰਸੰਨ ਹੋਈ, ਤੇ ਪ੍ਰਸੰਨ ਹੋ ਕੇ ਜੋ ਗੱਲਬਾਤ ਭਾਈ ਮੰਝ ਸਾਹਿਬ ਨੂੰ ਅੱਗੇ ਕਹਿੰਦੀ ਹੈ ਉਹਦੀ ਵਿਚਾਰ ਗੁਰੂ ਕੇ ਸਵਾਰਿਓ ਕੱਲ ਦੇ ਦੀਵਾਨ ਵਿੱਚ ਕਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਸਿੱਖਿਆ ਇਹ ਮਿਲਦੀ ਇਸ ਇਤਿਹਾਸ ਵਿੱਚੋਂ ਵੀ ਦ੍ਰਿੜ ਹੋ ਕੇ ਸਿੱਖੀ ਨੂੰ ਦ੍ਰਿੜ ਕਰਨਾ, ਤਾਂ ਹੀ ਕਿਹਾ ਵੀ ਦ੍ਰਿੜ ਕਰਨਾ, ਡੋਲਣਾ ਨਹੀਂ। ਗੁਰੂ ਅੱਗੇ ਅਰਦਾਸ ਵੀ ਕਰਨੀ, ਪਾਤਸ਼ਾਹ ਮਿਹਰ ਕਰਿਓ, ਜਿਵੇਂ ਦੇ ਵੀ ਹਾਂ ਆਪਣੇ ਜਾਣ ਕੇ ਪ੍ਰਵਾਨ ਕਰ ਰਿਹਾ, ਅਹੀਓ ਜਿਹਾ ਮਨ ਬਣਾ ਦਿਆ ਜੇ ਵੀ ਦੁੱਖ ਵੀ ਵਿੱਚ ਵੀ ਸੁੱਖ ਮਨਾਈਏ, ਚਿੰਤਾ ਵਿੱਚ ਵੀ ਚਿੰਤਨ ਕਰੀਏ, ਬਿਪਤਾ ਵਿੱਚ ਵੀ ਤੇਰੇ ਪਿਆਰ ਦੇ ਚਰਨਾਂ ਵਿੱਚ ਰਹੀਏ। ਇਹ ਸਿੱਖਿਆ ਮਿਲਦੀ ਹੈ। ਅਗਲੇ ਪ੍ਰਸੰਗ ਵਿੱਚ ਵਿਚਾਰਾਂਗੇ ਕਿਵੇਂ ਉਹ ਸਿੱਖ ਸਿੱਖੀ ਨੂੰ ਕਮਾਉਂਦਾ ਤੇ ਗੁਰੂ ਸਾਹਿਬ ਦਿਆਲਤਾ ਕਰਦੇ ਨੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਇਤਿਹਾਸ ਦੀ ਵਿਚਾਰ ਕਰਦਿਆਂ ਦਸਵੇਂ ਪਾਸੋਂ ਹੋਈਆਂ ਗਲਤੀਆਂ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀਆਂ। ਸਤਿਗੁਰੂ ਮਿਹਰ ਕਰਨ, ਪਿਆਰ ਸਹਿਤ ਫਤਿਹ ਗਿਰਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।